ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਰਸਨਾ ਜਾਪ ਜਪਉ ਬਨਵਾਰੀ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਰਸਨਾ ਜਾਪ ਜਪਉ ਬਨਵਾਰੀ, ਸਫਲ ਮੂਰਤ ਦਰਸ਼ਨ ਬਲਿਹਾਰੀ। ਚਰਣ ਕਮਲ ਮਨ ਪ੍ਰਾਣ ਅਧਾਰੀ, ਰਹਾਉ ਸਾਧ ਸੰਗ ਜਨਮ ਮਰਣ ਨਿਵਾਰੀ। ਅੰਮ੍ਰਿਤ ਕਥਾ ਸੁਣ ਕਰਨ ਅਧਾਰੀ, ਕਾਮ ਕ੍ਰੋਧ ਲੋਭ ਮੋਹ ਤਜਾਰੀ। ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ, ਕਹੋ ਨਾਨਕ ਇਹੋ ਤਤ ਵਿਚਾਰੀ। ਰਾਮ ਨਾਮ ਜਪ ਪਾਰ ਉਤਾਰੀ, ਕਹੋ ਨਾਨਕ ਇਹੋ ਤਤ ਵਿਚਾਰੀ। ਰਾਮ ਨਾਮ ਜਪ ਪਾਰ ਉਤਾਰੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸਾਹਿਬ ਜੀਉ, ਹਮ ਮਹਿਲ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਦੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਅੰਮ੍ਰਿਤ ਵੇਲੇ ਹਜ਼ੂਰ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੇ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਅੰਮ੍ਰਿਤ ਬੋਲ, ਜੋ ਸ਼ਬਦ ਹੁਕਮ ਰੂਪ ਬਖਸ਼ਿਸ਼ ਹੋਇਆ ਹੈ, ਇਸ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੂਹੀ ਅੰਦਰ ਔਰ ਅੰਗ 740 ਉੱਪਰ ਦਰਜ ਹੈ। ਇਸ ਪਵਿੱਤਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸੰਖੇਪ ਜਿਹਾ ਇੱਕ ਭਾਵ ਹੈ ਕਿ ਇਸ ਸ਼ਬਦ ਦੀ ਵਿਚਾਰ ਦਾ ਧੁਰਾ ਕੀ ਹੋਵੇਗਾ। ਪਹਿਲਾਂ ਤਾਂ ਹਜ਼ੂਰ ਨੇ ਇਹ ਪਵਿੱਤਰ ਸ਼ਬਦ ਵਿੱਚ ਬਖਸ਼ਿਸ਼ ਕੀਤੀ ਕਿ ਗੁਰੂ ਦੇ ਬਚਨਾਂ ਦੇ ਰਾਹੀਂ ਅਸੀਂ ਆਪਣੇ ਹਿਰਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਜੀ ਦੇ ਧਿਆਨ ਨੂੰ, ਨਾਮ ਨੂੰ ਧਿਆਨ ਵਿੱਚ ਧਾਰਨ ਕੀਤਾ, ਫਿਰ ਆਪਣੀ ਰਸਨਾ ਤੋਂ ਜਗਤ ਦੇ ਮਾਲਕ ਦੇ ਨਾਮ ਦਾ ਜਾਪ ਕੀਤਾ। ਅਗਲੇਰਾ ਬਚਨ ਆਪਣੇ ਗੁਰੂ ਦੇ ਵਜੂਦ ਤੋਂ, ਸ਼ਕਤੀ ਤੋਂ, ਸਵਰੂਪ ਤੋਂ, ਦਰਸ਼ਨ ਤੋਂ ਬਲਿਖਾਰ ਖਾਂ, ਗੁਰੂ ਦੇ ਦਿੱਤੇ ਹੋਏ ਨਾਮ ਦੀ ਤੁਫੈਲਿਸ਼, ਨਾ ਖਹਿੜਾ ਛੱਡਣ ਵਾਲੇ ਜਿਹੜੇ ਦੂਤ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ, ਇਹ ਸਦੀਵ ਕਾਲ ਲਈ ਛੱਡ ਕੇ ਚਲੇ ਗਏ। ਮਹਾਰਾਜ ਕਹਿੰਦੇ ਨੇ ਅਸੀਂ ਇਹ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਤਤ ਚੀਜ਼ ਨੂੰ ਗ੍ਰਹਿਣ ਕੀਤਾ ਹੈ, ਵਿਚਾਰ ਕੀਤੀ ਹੈ ਕਿ ਤਤ ਵਿਚਾਰ ਇਹੀ ਹੈ ਕਿ ਇਸ ਭਵ ਸਾਗਰ ਨੂੰ ਤਰਨ ਦਾ ਤਰੀਕਾ ਕੇਵਲ ਇੱਕ ਪਰਿਪੂਰਨ ਪਰਮਾਤਮਾ ਦਾ ਨਾਮ ਹੈ। ਆਓ ਸਾਧ ਸੰਗਤ, ਇਸ ਸ਼ਬਦ ਦੀ ਵਿਚਾਰ ਧੰਨ ਸ਼੍ਰੀ ਗੁਰੂ ਰਾਮਦਾਸ ਕਿਰਪਾਲੂ ਜੀ ਆਪ ਬਖਸ਼ਿਸ਼ ਕਰਕੇ ਕਰਾ ਲੈਣ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਬਖਸ਼ੋ ਆਸੀਸ, ਕੋਈ ਵੀ ਰਸਨਾ ਹਜ਼ੂਰ ਦੇ ਸਨਾਮ ਤੋਂ ਵਿਰਵੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
ਇਹ ਅੰਮ੍ਰਿਤ ਬਚਨ ਰਾਗ ਸੂਹੀ ਦੇ ਅੰਦਰ ਪੰਚਮ ਗੁਰਦੇਵ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਨੇ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਅਰਥ ਬੜੇ ਸਰਲ ਔਰ ਸੁਖੈਨ ਨੇ। ਗੁਰ ਕੈ ਬਚਨ, ਗੁਰੂ ਦੇ ਬਚਨ ਰਾਹੀਂ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੀ ਬਾਣੀ ਰਾਹੀਂ, ਗੁਰੂ ਦੇ ਜੋ ਵਾਕ ਨੇ ਉਹਨਾਂ ਰਾਹੀਂ ਅਸੀਂ ਆਪਣੇ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਆਪਣੇ ਹਿਰਦੇ ਵਿੱਚ ਧਿਆਨ ਧਰ ਕੇ ਉਸ ਮਾਲਕ ਦੇ ਨਾਮ ਵਿੱਚ ਜੁੜੇ ਹਾਂ। ਪਹਿਲੀ ਬੇਨਤੀ ਦਾਸ ਇੱਥੇ ਅੱਜ ਕਰਨੀ ਚਾਹੇਗਾ ਕਿ ਅੱਜ ਹਜ਼ੂਰ ਨੇ ਆਰੰਭ ਵਿੱਚ ਸ਼ਬਦ ਵਰਤਿਆ ਹੈ ਗੁਰ ਕੈ ਬਚਨ। ਬਚਨ ਦਾ ਭਾਵ ਕੀ ਹੈ? ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਵਚਨ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਸ਼ਬਦ ਵੀ ਆਇਆ ਹੈ ਔਰ ਵਚਨ ਸ਼ਬਦ ਵੀ ਆਇਆ ਹੈ। ਬਚਨ ਦੇ ਜੇ ਕੋਸ਼ ਅੰਦਰ ਆਪਾਂ ਅਰਥ ਦੇਖੀਏ ਤੇ ਇਹਦੇ ਅਰਥ ਨੇ ਸ਼ਬਦ, ਉਪਦੇਸ਼, ਬੋਲ, ਵਾਕ ਔਰ ਜਾਂ ਬਾਣੀ। ਹਜ਼ੂਰ ਨੇ ਜਿੱਥੇ ਸ਼ਬਦ ਬਾਣੀ ਇਹਨਾਂ ਦੀ ਵਰਤੋਂ ਕੀਤੀ, ਇਹਨਾਂ ਪਵਿੱਤਰ ਲਫਜ਼ਾਂ ਦੀ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਬਚਨ ਸ਼ਬਦ ਦੀ ਵਰਤੋਂ ਵੀ ਕੀਤੀ ਹੈ। ਬਚਨ ਦੇ ਅਰਥ ਆਪਾਂ ਸ਼ਬਦ ਉਪਦੇਸ਼ ਵੀ ਕਰਾਂਗੇ। ਅਸਲ 'ਚ ਜੋ ਗੁਰੂ ਆਪਣੇ ਮੁੱਖ ਤੋਂ ਬੋਲਦੇ ਨੇ ਉਹ ਅਸਲ ਵਿੱਚ ਬਚਨ ਹੀ ਨੇ। ਹਜ਼ੂਰ ਨੇ ਬਾਣੀ 'ਚ ਕਿਹਾ ਅਸੀਂ ਲੋਕ ਬੋਲ ਬੋਲੀਏ ਅਤੇ ਉਹਨਾਂ ਬੋਲਾਂ ਦੀ ਤਸੀਰ ਜਾਂ ਉਹਨਾਂ ਬੋਲਾਂ ਦੀ ਪਹੁੰਚ ਕੇਵਲ ਦੁਨੀਆਂ ਤੱਕ ਸੀਮਤ ਕਹਿ, ਪਰ ਪਰਮਾਤਮਾ ਦਾ ਪਿਆਰਾ ਜਦੋਂ ਬੋਲ ਬੋਲਦਾ ਤਾਂ ਉਹਦਾ ਹਰ ਬੋਲਿਆ ਹੋਇਆ ਬੋਲ ਸੰਸਾਰ ਵਾਸਤੇ ਬਚਨ ਹੋ ਜਾਂਦਾ ਹੈ। ਹਜ਼ੂਰ ਨੇ ਫਰਮਾਇਆ ਭਗਤ ਮੁੱਖੇ 'ਤੇ ਬੋਲਦੇ ਸੇ ਵਚਨ ਖੋਵੰਦੇ। ਭਗਤ ਜੋ ਆਪਣੇ ਮੁੱਖ ਤੋਂ ਬੋਲਦੇ ਨੇ ਉਹਨਾਂ ਦਾ ਬੋਲ ਆਮ ਸੰਸਾਰੀ ਲੋਕਾਂ ਵਾਲਾ ਬੋਲ ਨਹੀਂ, ਉਹ ਬੋਲ ਉਸ ਬੋਲ ਵਿੱਚ ਪਰਮਾਤਮਾ ਦੀ ਆਪਣੀ ਸ਼ਕਤੀ ਵਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਬਚਨ ਸ਼ਬਦ ਗੁਰੂ ਲਈ ਅਤੇ ਗੁਰੂ ਸ਼ਬਦ ਬਚਨ ਲਈ ਵਰਤਿਆ ਹੈ। ਗੁਰੂ ਰਾਮਦਾਸ ਸੱਚੀ ਸਰਕਾਰ ਦਾ ਇੱਕ ਅੰਮ੍ਰਿਤ ਬੋਲ ਹੈ ਸਤਿਗੁਰ ਬਚਨ, ਬਚਨ ਹੈ ਸਤਿਗੁਰ। ਕੱਲ੍ਹ ਵੀ ਸ਼ਾਇਦ ਅਸੀਂ ਥੋੜ੍ਹਾ ਜਿਹਾ ਇਹਨੂੰ ਵਿਚਾਰਿਆ ਸੀ। ਸਤਿਗੁਰ ਬਚਨ, ਸਤਿਗੁਰੂ ਆਪਣੇ ਉਪਦੇਸ਼ ਵਿੱਚ, ਆਪਣੇ ਸ਼ਬਦ ਵਿੱਚ, ਆਪਣੇ ਬੋਲ ਵੀ ਸਮਾਇਆ ਹੈ। ਬਚਨ ਹੈ ਸਤਿਗੁਰ ਅਤੇ ਗੁਰੂ ਦੇ ਬੋਲ ਨੂੰ ਸਵੀਕਾਰ ਕਰ ਲੈਣਾ, ਗੁਰੂ ਦੇ ਉਪਦੇਸ਼ ਨੂੰ ਮੰਨ ਲੈਣਾ। ਸੱਚ ਇਹ ਵੇ ਕਿ ਬਚਨ ਵਿੱਚ ਗੁਰੂ ਹੈ, ਗੁਰੂ ਵਿੱਚ ਬਚਨ ਹੈ, ਅਤੇ ਜਿਹੜਾ ਗੁਰੂ ਦੇ ਬਚਨ ਨਾਲ ਜੁੜਦਾ ਅਤੇ ਗੁਰੂ ਦਾ ਬਚਨ ਉਹਨੂੰ ਮੁਕਤੀ ਦਾ ਰਸਤਾ ਦਿਖਾਉਂਦਾ ਹੈ। ਸਤਿਗੁਰ ਬਚਨ, ਬਚਨ ਕਹਿ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਜਿਹੜਾ ਇਸ ਬਚਨ ਨਾਲ ਜੁੜੇਗਾ ਉਹਨੂੰ ਪਰਮਾਤਮਾ ਦੇ ਘਰ ਦਾ ਰਸਤਾ ਦਿਖਾਉਂਦਾ ਹੈ ਬਚਨ। ਇਸ ਤੋਂ ਅਗਲੀ ਬੇਨਤੀ, ਹਜ਼ੂਰ ਨੇ ਕਿਹਾ ਕਿ ਇਹ ਬਚਨ ਕੇਵਲ ਅੱਖਰ ਰੂਪ ਮਤ ਸਮਝੋ, ਇਹਨਾਂ ਬਚਨਾਂ ਵਿੱਚ ਉਹ ਸੱਤ ਦੀ ਆਪਣੀ, ਪਰਮਾਤਮਾ ਦੀ ਆਪਣੀ ਅਦੁੱਤੀ ਕਲਾ ਵਰਦੀ ਹੈ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਜੋ ਕੁਝ ਬੰਦਾ ਆਪਣੀ ਜ਼ੁਬਾਨ ਤੋਂ ਬੋਲਦਾ, ਆਮ ਬੰਦਾ, ਉਹਦੇ ਬੋਲ ਵਿੱਚੋਂ ਉਹਦੇ ਸੁਭਾਅ ਦਾ ਪਤਾ ਲੱਗਦਾ ਹੈ, ਉਸਦੇ ਸ਼ਬਦਾਂ ਵਿੱਚੋਂ ਉਹਦੇ ਚਰਿੱਤਰ ਦਾ, ਉਹਦੇ ਕਰੈਕਟਰ ਦਾ, ਉਹਦੇ ਕਰਨੀਨਾਮੇ ਦਾ ਪਤਾ ਲੱਗਦਾ ਹੈ। ਜੇ ਜਦੋਂ ਕੋਈ ਲਿਖਾਰੀ ਆਪਣੀ ਕਲਮ ਪਕੜ ਕੇ ਲਿਖਦਾ ਹੈ ਅਤੇ ਉਹਦੀ ਕਿਤਾਬ ਨੂੰ ਪੜ੍ਹੋ ਅਤੇ ਉਹਦੀ ਲਿਖਤ ਵਿੱਚੋਂ ਲਿਖਾਰੀ ਦੇ ਆਤਮਾ ਦੀ, ਉਹਦੀ ਰੂਹ ਦੀ ਝਲਕਾਰੇ ਪੈਂਦੇ। ਲਿਖਤ ਵਿੱਚ ਲਿਖਾਰੀ ਸਮਾ ਜਾਂਦਾ ਅਤੇ ਬੋਲਾਂ ਵਿੱਚ ਸਾਡਾ ਅੰਦਰ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਹੂ। ਜੋ ਕੁਝ ਸਾਡੇ ਅੰਦਰ ਹੈ ਉਹ ਕੁਝ ਸਾਡੇ ਬੋਲਾਂ ਤੋਂ ਬਾਹਰ ਨਿਕਲਦਾ ਹੈ। ਜੇ ਬੰਦਾ ਉਹਨੂੰ ਲੁਕਾਉਣ ਦਾ ਯਤਨ ਕਰੇ, 2, 4, 5, 10 ਦਿਨ ਉਹਨੂੰ ਲੁਕਾ ਸਕਦਾ, ਪਰ ਜੋ ਕੁਝ ਇਨਸਾਨ ਦੇ ਅੰਦਰ ਹੈ ਉਹਦੀ ਜ਼ਬਾਨ ਤੋਂ ਉਹ ਪ੍ਰਗਟ ਸਮਾਜ ਵੀ ਜ਼ਰੂਰ ਹੁੰਦਾ ਹੈ। ਜਿਵੇਂ ਉਦਾਹਰਣ ਦੇ ਤੌਰ 'ਤੇ ਮੰਨ ਲਓ ਇੱਕ ਸੁਰਾਹੀ ਕਿਸੇ ਨੇ ਆਪਣੇ ਖੱਤ ਵਿੱਚ ਪਕੜੀ ਹੈ, ਉਸ ਸੁਰਾਹੀ ਦੇ ਅੰਦਰ ਉਹਨੇ ਅੰਮ੍ਰਿਤ ਪਾਇਆ ਹੋਵੇ ਅਤੇ ਉਸ ਸੁਰਾਹੀ ਦੀ ਟੂਟੀ ਵਿੱਚੋਂ ਅੰਮ੍ਰਿਤ ਹੀ ਬਾਹਰ ਨਿਕਲੇਗਾ, ਅਤੇ ਜੇ ਕਿਸੇ ਨੇ ਸੁਰਾਹੀ ਅੰਦਰ ਭਾਂਡੇ ਵਿੱਚ ਜ਼ਹਿਰ ਭਰ ਕੇ ਰੱਖਿਆ ਅਤੇ ਜ਼ਹਿਰ ਅੰਦਰ ਹੋਵੇ ਤਾਂ ਟੂਟੀ ਨੇ ਅੰਮ੍ਰਿਤ ਨਹੀਂ ਬਣਾ ਦੇਣਾ, ਜੋ ਕੁਝ ਉਹਦੇ ਅੰਦਰ ਹੈ ਉਹ ਕੁਝ ਟੂਟੀ ਬਾਹਰ ਲੋਕਾਂ ਨੂੰ ਦੇਵੇਗੀ। ਸੱਚ ਇਹ ਕਿ ਸਾਡਾ ਬੋਲ ਤਾਂ ਸਾਡੇ ਅੰਦਰ ਨੂੰ ਪ੍ਰਗਟ ਕਰਨ ਵਾਲੀ ਇੱਕ ਟੂਟੀ ਦੀ ਤਰ੍ਹਾਂ ਹੈ, ਜੋ ਕੁਝ ਇਸ ਸੁਰਾਹੀ ਭਾਂਡੇ ਵਿੱਚ ਹੈ ਉਹ ਕੁਝ ਹਕੀਕਤ ਵਿੱਚ ਬੰਦਾ ਆਪਣੇ ਬੋਲਾਂ ਵਿੱਚੋਂ ਪ੍ਰਗਟ ਕਰਦਾ ਹੈ। ਜੋ ਬੇਨਤੀ ਕਰਨੀ ਚਾਹੁੰਦਾ, ਹੁਣ ਆਮ ਬੰਦੇ ਦੇ ਅੰਦਰ ਜੇ ਝੂਠ ਹੈ ਤਾਂ ਉਹਦੇ ਬੋਲਾਂ ਨੂੰ ਕਿੰਨੀ ਕੁ ਦੇਰ ਤੱਕ ਰੋਕੇਗਾ ਉਹ ਝੂਠ ਪ੍ਰਗਟ ਹੋਵੇਗਾ। ਜੇ ਬੰਦੇ ਦੇ ਅੰਦਰ ਤਮਾ ਈਰਖਾ ਹੈ ਉਹਦੇ ਬੋਲਾਂ ਵਿੱਚੋਂ ਉਹ ਔਗਣ ਬਾਹਰ ਟਪਕੇਗਾ, ਪ੍ਰਗਟ ਹੋਏਗਾ। ਬੇਨਤੀ ਕਰਾਂ ਕਿ ਗੁਰੂ ਅੰਦਰ ਆਪ ਪਰਮਾਤਮਾ ਵਰਤਦੇ ਨੇ ਅਤੇ ਜਦੋਂ ਗੁਰੂ ਆਪਣੇ ਉਸ ਅਨੁਭਵ ਨੂੰ ਜ਼ਬਾਨ ਤੋਂ ਉਚਾਰਨ ਕਰਦੇ ਨੇ, ਸੱਚ ਇਹ ਵੇ ਉਹਨਾਂ ਬੋਲਾਂ ਦੇ ਵਿੱਚ ਪਰਮਾਤਮਾ ਦੀ ਆਪਣੀ ਕਲਾ ਵਰਤਦੀ ਹੈ। ਮੈਂ ਤਾਂ ਥੋੜ੍ਹਾ ਜਿਹਾ ਬਚਨ ਸ਼ਬਦ ਦੇ ਅਰਥ ਕਰ ਲਈ ਕਿ ਜੋ ਕੁਝ ਅੰਦਰ ਹੈ ਉਹ ਕੁਝ ਜ਼ਬਾਨ ਬਾਹਰ ਪ੍ਰਗਟ ਕਰੇਗੀ। ਹਜ਼ੂਰ ਨੇ ਬਾਣੀ ਸ਼ਬਦ ਵੀ ਵਰਤਿਆ, ਸ਼ਬਦ ਸ਼ਬਦ ਵੀ ਵਰਤਿਆ, ਸ਼ਬਦ ਲਫਜ਼ ਵੀ ਵਰਤਿਆ ਅਤੇ ਔਰ ਬਚਨ ਸ਼ਬਦ ਵੀ ਵਰਤਿਆ। ਦੇਖੋ ਬੋਲ, ਇਹਨੂੰ ਫਿਰ ਮੈਂ ਅਰਜ਼ ਕਰਾਂ, ਕੇਵਲ ਅੱਖਰ ਤੱਕ ਸੀਮਿਤ ਨਹੀਂ। ਗੁਰੂ ਦਾ ਬਚਨ ਜਿਹੜਾ ਉਹ ਤ੍ਰੈ ਕਾਲ ਸਤਿ ਹੈ। ਆ ਜੋ ਕੁਝ ਸੰਸਾਰ ਵਿੱਚ ਨਜ਼ਰ ਆਉਂਦਾ ਇਹ ਇੱਕ ਦਿਨ ਬਿਨਸ ਜਾਏਗਾ, ਪਰ ਗੁਰੂ ਦੇ ਬਚਨ ਨੂੰ ਕਾਲ ਵੀ ਨਹੀਂ ਖਾ ਸਕਦਾ, ਗੁਰੂ ਦੇ ਬਚਨ ਨੂੰ ਮੌਤ ਨਹੀਂ ਖਾ ਸਕਦੀ, ਗੁਰੂ ਦੇ ਬਚਨ ਨੂੰ ਆ ਬਿਨਸੰਹਾਰ ਦੀ ਜਿਹੜੀ ਖੇਡ ਹੈ ਇਹ ਵੀ ਨਹੀਂ ਖਤਮ ਕਰ ਸਕਦੀ, ਕਿਉਂਕਿ ਗੁਰੂ ਦਾ ਬਚਨ ਤ੍ਰੈ ਕਾਲ ਸੱਤ ਰਹਿੰਦਾ। ਹਰ ਚੀਜ਼ ਖਤਮ ਹੋਵੇਗੀ ਪਰ ਗੁਰੂ ਦਾ ਬਚਨ ਕਦੀ ਖਤਮ ਨਹੀਂ ਹੁੰਦਾ, ਉਹ ਸੱਤ ਦੀ ਇੱਕ ਹੋਂਦ ਹੈ। ਜਿਵੇਂ ਗੁਰਦੇਵ ਦੇ ਅੰਮ੍ਰਿਤ ਬੋਲ ਨੇ, ਮਾਈ ਸੱਤ 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 ਹਰ, ਮਾਈ ਦਰ ਤੇ ਕਿ ਮਾਂ ਉਹ ਪਰਿਪੂਰਨ ਪਰਮਾਤਮਾ ਸੱਤ ਹੈ, ਸੱਤ 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 ਸਾਧਾਂ, ਉਹਦੀ ਬੰਦਗੀ ਕਰਨ ਵਾਲੇ ਪਰਮਾਤਮਾ ਦੇ ਸੰਤ ਜਨ, ਪਰਮਾਤਮਾ ਦੀ ਭਗਤੀ ਕਰਨ ਵਾਲੇ ਸਾਧ ਜਨ। ਇੱਥੇ ਜ਼ਰੂਰ ਵੇਰਵਾ ਪਾ ਜਾਵਾਂ ਕਿ ਉਹ ਸੰਤ ਜਨ, ਉਹ ਸਾਧ ਜਨ ਜਿਨ੍ਹਾਂ ਦੀ ਜੀਵਨ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਕੀਤੀ, ਮਾਈ ਸੱਤ 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 ਹਰ, ਸੱਤ 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 ਸਾਧਾਂ, ਬਚਨ ਗੁਰੂ ਜੋ ਪੂਰਾ ਕਹਿਓ ਮੈਂ ਛੀਕ ਗਾਂਠਰੀ ਬੰਦਾ। ਧਿਆਨ ਦਿਆ ਜੇ ਅੱਜ ਕਹਿ ਗੁਰੂ ਦੇ ਬਚਨ ਨਾਲ ਮੈਂ ਖਿਰਦੇ 'ਚ ਧਿਆਨ ਟਿਕਾਇਆ ਹੈ। ਹੁਣ ਹਜ਼ੂਰ ਕਹਿੰਦੇ ਨੇ ਜੋ ਗੁਰੂ ਨੇ ਬਚਨ ਕੀਤਾ ਮੈਂ ਛੀਕ ਗਾਂਠਰੀ ਬੰਦਾ, ਛੀਕ ਦਾ ਅਰਥ ਹੈ ਖਿੱਚ ਕੇ ਚੰਗੀ ਤਰ੍ਹਾਂ ਘੁੱਟ ਕੇ ਗੰਢ ਦੇ ਦੇਣੀ ਜਿਹੜੀ ਖੁੱਲ੍ਹੇ ਨਾ। ਕਹਿੰਦੇ ਨੇ ਮਾਂ ਪਰਮਾਤਮਾ ਤ੍ਰੈ ਕਾਲ ਸੱਤ ਹੈ, ਉਹਦੀ ਇਬਾਦਤ ਕਰਨ ਵਾਲੇ ਗੁਰਮੁਖ ਸੰਤ ਜਨ ਤ੍ਰੈ ਕਾਲ ਸੱਤ ਨੇ, ਪਰ ਜੋ ਗੁਰੂ ਮੇਰੇ ਨੇ ਬਚਨ ਮੈਨੂੰ ਦਿੱਤਾ ਮੈਂ ਇੰਨੀ ਪੀੜੀ ਘੁੱਟ ਕੇ ਗੰਢ ਬੰਨ ਲਈ ਕਿ ਗੁਰੂ ਦੇ ਬਚਨ ਦੀ ਗੰਢ ਮੈਂ ਹੁਣ ਖੁੱਲ੍ਹਣ ਨਹੀਂ ਦਿੰਦਾ। ਇਹਦਾ ਮਤਲਬ ਖਿੱਚ ਕੇ ਉਸ ਬਚਨ ਨੂੰ ਆਪਣੇ ਅੰਦਰ ਟਿਕਾ ਲਿਆ। ਮਹਾਰਾਜ ਇਹ ਤ੍ਰੈ ਕਾਲ ਸੱਤ ਕਿਵੇਂ ਬਚਨ? ਅੱਗੇ ਹਜ਼ੂਰ ਬਚਨ ਕਰਦੇ ਨੇ, ਨਿਸਬਾਸ਼ਰ ਨਖਿਅਤਰ ਬਿਨਾਸੀ, ਰਵ ਸਸੀਅਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ। ਸਿਰਫ ਪਹਿਲਾਂ ਅੱਜ ਦਾਸ ਬਚਨ ਸ਼ਬਦ ਸੰਬੰਧੀ, ਬਾਣੀ ਸ਼ਬਦ ਸੰਬੰਧੀ ਹਜ਼ੂਰ ਨੇ ਕਿਹਾ ਕਿ ਨਿਸਬਾਸੁਰ, ਨਿਸ ਦਾ ਅਰਥ ਰਾਤ ਅਤੇ ਬਾਸੁਰ ਦਾ ਅਰਥ ਦਿਨ, ਨਖਿਅਤਰ ਆ ਤਾਰਾ ਮੰਡਲ ਜੋ ਕੁਝ ਨਕਸ਼ਤਰ ਹੈ, ਨਿਸਬਾਸਰ ਨਖਿਅਤਰ ਬਿਨਾਸੀ, ਰਵ ਸਸੀਅਰ ਬੇਨਾਦਾ, ਚੰਦਰਮਾ ਅਤੇ ਸੂਰਜ ਬਿਨਾਦਾ ਦਰ ਤੇ ਖਤਮ ਹੋ ਜਾਣਗੇ, ਗਿਰ ਪਹਾੜ ਬਸਦਾ ਧਰਤੀ, ਜਲ ਪਾਣੀ ਪੌਣ ਖਵਾ, ਹਰ ਚੀਜ਼ ਜੋ ਕਾਦਰ ਨੇ ਬਾਹਰ ਮੁਖੀ ਬਣਾਈ ਹੈ ਪਹਾੜ ਚਲੇ ਜਾਣਗੇ, ਸਮੁੰਦਰ ਚਲਾ ਜਾਏਗਾ, ਪਾਣੀ ਚਲਾ ਜਾਏਗਾ, ਖਵਾ ਬਿਣਸ ਜਾਏਗੀ, ਪਰ ਜੋ ਗੁਰੂ ਨੇ ਬਚਨ ਕਹਿ ਦਿੱਤਾ ਉਹ ਤ੍ਰੈ ਕਾਲ ਅਟਲ ਹੀ ਰਹੇ। ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ, ਅਤੇ ਅਗਲੇ ਬਚਨ ਨੇ ਅੰਡ ਬਿਨਾਸੀ ਜੇਰ ਬਿਨਾਸੀ, ਉਤਪੁਤ ਛੇਤ ਬਿਨਾਸਾ, ਚਾਰ ਬਿਨਾਸੀ, ਖਟੈ ਬਿਨਾਸੀ, ਇੱਕ ਸਾਧ ਬਚਨ ਨੇਚ ਲਾਦਾ। ਸਿਰਫ ਇਹਦੇ ਅੱਖਰੀ ਜਿਹਾ ਅਰਥ ਥੋੜ੍ਹੇ ਖੜਕੇ, ਅੰਡ ਬਿਨਾਸੀ, ਜਿਹੜੀਆਂ ਜੀਵਾਂ ਦੀ ਉਤਪਤੀ ਅੰਡੇ ਦੇ ਰਾਹੀਂ ਹੋਈ ਹੈ, ਅੰਡੇ 'ਚ ਰਾਹੀਂ ਪੈਦਾ ਹੋਏ ਜੀਵ ਵੀ ਇੱਕ ਦਿਨ ਬਿਰਸ ਜਾਣਗੇ। ਪੰਛੀ ਆਦਿਕ, ਆ ਸੱਪ ਆਦਿਕ, ਜ਼ਮੀਨ 'ਤੇ ਰੇਂਗ ਕੇ ਚੱਲਣ ਵਾਲੇ ਕੀੜੇ ਆਦਿਕ, ਅੰਡੇ 'ਚ ਵਿੱਚੋਂ ਪੈਦਾ ਹੋਏ ਬਿਣਸ ਜਾਣਗੇ। ਧਰਤੀ 'ਚੋਂ ਪੈਦਾ ਹੋਈ ਬਨਸਪਤੀ ਖਤਮ ਹੋ ਜਾਏਗੀ। ਪਸੀਨੇ ਵਿੱਚੋਂ ਪੈਦਾ ਹੋਏ ਜੀਵ ਇਹ ਵੀ ਇੱਕ ਦਿਨ ਮਰ ਜਾਣਗੇ। ਅੰਡ ਬਿਨਾਸੀ, ਜੇਰ ਬਿਨਾਸੀ, ਜੇਰ ਜਰਾਹੀਂ ਆਦਮੀ ਅਤੇ ਪਸ਼ੂ, ਅੰਡ ਬਿਨਾਸੀ, ਜੇਰ ਬਿਨਾਸੀ, ਉਤਪੁਜ ਸੇਤ ਬਿਨਾਦਾ। ਮਹਾਰਾਜ ਕਹਿੰਦੇ ਚਾਰ ਬਿਨਾਸੀ, ਚਾਰ ਵੇਦ ਵੀ, ਖਟੈ ਬਿਨਾਸੀ, ਛੇ ਸ਼ਾਸਤਰਾਂ ਦੀ ਗੱਲ ਕਰਨ ਵਾਲੇ ਵੀ, ਪਰ ਇੱਕ ਸਾਜ ਬਚਨ ਨੇ ਚਲਾਦਾ। ਪਰ ਗੁਰੂ ਕਾ ਬਚਨ ਐਸਾ ਹੈ, ਪਰਮਾਤਮਾ ਦਾ ਸ਼ਬਦ ਐਸਾ ਹੈ ਜਿਹਦਾ ਸਦੀਵ ਕਾਲ ਵਾਸਤੇ ਨੇਚਰ ਰਹੇਗਾ। ਥੋੜ੍ਹਾ ਜਿਹਾ ਆਓ ਇਹਨੂੰ ਬਾਣੀ 'ਚੋਂ ਆਪਾਂ ਵੇਖਣ ਦਾ ਯਤਨ ਕਰੀਏ। ਮੈਂ ਅਰਜ਼ ਕੀਤੀ ਸੀ ਕੱਲ੍ਹ ਵੀ ਕਿ ਅਸਲ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਹੈ, ਇਹ ਹਜ਼ੂਰ ਦੇ ਆਪਣੇ ਆਤਮਕ ਅਨੁਭਵ ਦਾ ਪ੍ਰਕਾਸ਼ ਹੈ। ਇਹਨੂੰ ਹੋਰ ਥੋੜ੍ਹਾ ਜਿਹਾ ਮੈਂ ਸੰਖੇਪ 'ਚ ਅਰਜ਼ ਕਰਾਂ ਕਿ ਇਹ ਜਿਹੜੇ ਬਚਨ ਨੇ, ਜਿਹੜੇ ਸ਼ਬਦ ਨੇ ਜਿਹਦੀ ਅੱਜ ਗੱਲ ਚੱਲ ਰਹੀ ਹੈ ਕਿ ਗੁਰੂ ਕਾ ਬਚਨ, ਇਹ ਅਸਲ 'ਚ ਪਰਿਪੂਰਨ ਪਰਮਾਤਮਾ ਨਾਲ ਅਭੇਦ ਹੋਈਆਂ ਆਤਮਾਵਾਂ ਉੱਤੇ ਜੋ ਰੱਬੀ ਗਿਆਨ ਦੀ ਲਾਈਟ ਪਈ, ਉਹਨਾਂ ਨੇ ਜੋ ਧੁਰ ਤੋਂ ਆਇਆ ਉਹਨੂੰ ਆਪਣੀ ਰਸਨਾ ਤੋਂ ਬੋਲ ਕੇ ਸਾਡੇ ਵਰਗੇ ਲੋਕਾਂ ਦੇ ਪਾਰ ਉਤਾਰੇ ਲਈ ਉਚਾਰਨ ਕਰ ਦਿੱਤਾ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਬੋਧਕ ਤਲ ਦੇ ਗਿਆਨ ਵਿੱਚੋਂ ਨਹੀਂ ਨਿਕਲੇ, ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਆਤਮਾ ਪਰਮਾਤਮਾ ਦੀ ਅਭੇਦਤਾ ਦੇ ਅਨੁਭਵ ਵਿੱਚੋਂ ਨਿਕਲੇ। ਇੱਕ ਸ਼ਬਦ ਅਸੀਂ ਪੜ੍ਹ ਲੈਂਦੇ ਹਾਂ, ਭਗਤ ਕਬੀਰ ਸਾਹਿਬ ਜੀ ਦਾ ਬਚਨ ਕੀ ਹੈ। ਅੱਗੇ ਮੈਂ ਥੋੜ੍ਹੀ ਜਿਹੀ ਦੀ ਵਿਸਤਾਰ ਅੱਜ ਕਰਨਾ ਚਾਹਾਂਗਾ ਕਿ ਜਦੋਂ ਗੁਰੂ ਬਚਨ ਦੇ, ਚੇਤੇ ਰੱਖਿਓ ਇਕੱਲਾ ਗੁਰੂ ਬਚਨ ਨਹੀਂ ਦਿੰਦਾ, ਗੁਰੂ ਆਪਣੇ ਬਚਨ ਵਿੱਚ ਆਪਣੀ ਰਹਿਮਤ ਵਰਤਾ ਦਿੰਦਾ ਹੈ। ਸੱਤ ਇਹਵੇ ਕਿ ਮਹਾਂਪੁਰਖ, ਗੁਰਮੁਖ, ਗੁਰਸਿੱਖ ਕੇਵਲ ਜ਼ਬਾਨ ਤੋਂ ਬਚਨ ਨਹੀਂ ਕਰਦਾ, ਉਹ ਆਪਣੇ ਸ਼ਬਦਾਂ ਵਿੱਚ, ਆਪਣੇ ਬਚਨਾਂ ਵਿੱਚ ਆਪਣੀ ਕਮਾਈ ਦੀ ਝਲਕ ਵੀ ਦੇ ਜਾਂਦਾ ਹੈ। ਪਰ ਜੇ ਇਹਨੂੰ ਕੋਈ ਸੁਹਿਰਦਤਾ ਨਾਲ ਦੇਖੇ, ਕੇਵਲ ਅੱਖਰ ਨਹੀਂ ਇੱਕ ਸ਼ਬਦ ਹੈ ਕਬੀਰ ਸਾਹਿਬ ਜੀ ਦਾ, ਇਹ ਧੁਰ ਕੇ ਸ਼ਬਦ ਇਹ ਬਚਨ ਕਿਵੇਂ ਆਏ, ਉਹ ਸ਼ਬਦ ਆਉਂਦਾ ਤੁਹਾਨੂੰ ਸਭ ਨੂੰ ਸ਼ਬਦ ਚੇਤੇ ਵੇ, ਏਕ ਜੋਤ ਏਕਾ ਮਿਲੀ। ਇਹ ਕਿੱਥੋਂ ਆਈ ਬਾਣੀ, ਏਕ ਜੋਤ, ਇੱਕ ਆਤਮਾ, ਏਕਾ ਮਿਲੀ, ਇੱਕ ਪਰਮਾਤਮਾ ਵਿੱਚ ਅਭੇਦ ਹੋ ਗਈ, ਮਿਲ ਗਈ। ਇਹੀ ਕਾਰਨ ਕਿ ਗੁਰਮਤ ਨੇ ਮਰਨ ਤੋਂ ਬਾਅਦ ਪਰਮਾਤਮਾ ਦੇ ਮਿਲਾਪ ਦੀ ਗੱਲ ਕਰਨ ਦੀ ਥਾਂ ਜਿਉਂਦੇ ਜੀ ਪਰਮਾਤਮਾ ਵਿੱਚ ਅਭੇਦਤਾ ਦੀ ਗੱਲ ਕੀਤੀ ਹੈ। ਆਮ ਤੌਰ 'ਤੇ ਸਾਡੇ ਜ਼ਿਹਨ 'ਚ ਇੱਕ ਗੱਲ ਟਿਕ ਗਈ ਕਿ ਮਰਨ ਤੋਂ ਬਾਅਦ ਮੁਕਤੀ, ਮਰਨ ਤੋਂ ਬਾਅਦ ਮਿਲਾਪ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਹੀ ਮੁਕਤੀ ਅਤੇ ਜਿਉਂਦੇ ਜੀ ਹੀ ਪਰਮਾਤਮਾ ਦਾ ਮਿਲਾਪ ਹੈ। ਇਹ ਵੈਸੇ ਪ੍ਰਕਰਨ ਮੇਰਾ ਨਹੀਂ, ਜੇ ਕਿਸੇ ਦਿਨ ਸ਼ਬਦ ਆਇਆ ਜ਼ਰੂਰ ਆਪਾਂ ਇਹਦੀ ਵਿਚਾਰ ਕਰਾਂ। ਹਜ਼ੂਰ ਕਹਿੰਦੇ ਨੇ ਜਿਉਂਦੇ ਜੀ, ਆ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਖਰਕਾ ਸੇਵਕ ਸੋ ਹਰ ਜੇ ਹਾਂ, ਭੇਦ ਨਾ ਜਾਣੋ ਮਾਨਸ ਦੇਖਾਂ, ਇਹ ਮੁਰਦੇ ਦੀ ਗੱਲ ਨਹੀਂ, ਇਹ ਜਿਉਂਦੇ ਸਰੀਰ ਦੀ ਗੱਲ ਹੈ। ਹਰਕਾ ਸੇਵਕ ਸੋ ਹਰ ਜੇ ਆ, ਭੇਦ ਨਾ ਜਾਣੋ ਮਾਨਸ ਜੇਖਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲੈ ਸਲ ਸਮਾਏ ਦਾ। ਹਰ ਹਰ ਜਨ ਦੁਈ ਏਕ ਹੈ, ਇਹ ਮਰਨ ਤੋਂ ਬਾਅਦ ਨਹੀਂ, ਇਹ ਜਿਉਂਦਿਆਂ ਦੀ ਗੱਲ ਹੈ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਚ ਤਰੰਗ ਜਿਉਂ ਜਲ ਕੀ ਵਿਖੈ ਸਮਾਏ। ਏਕ ਜੋਤ ਏਕਾ ਮਿਲੀ, ਇੱਕ ਆਤਮਾ ਉਸ ਪ੍ਰਭੂ ਦੇ ਨਾਮ ਨੂੰ ਵਿੱਚ ਅਭੇਦ ਹੋ ਕੇ ਉਸ ਇੱਕ ਓਅੰਕਾਰ ਵਿੱਚ ਮਿਲ ਗਈ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ, ਕਿੰਬਾ ਹੋਏ ਦਾ ਅਰਥ ਹੈ ਕਿ ਕੀ ਮਿਲੀ ਹੋਈ ਆਤਮਾ ਨੂੰ ਪਰਮਾਤਮਾ ਤੋਂ ਕੋਈ ਵਾਹ ਕਰ ਸਕਦਾ। ਕਿੰਬਾ ਹੋਏ ਅੱਗੇ ਕਹਿ ਮਹੋਏ, ਮਹੋਏ ਦਰ ਤੇ ਕਦਾਚਿਤ ਨਹੀਂ, ਜਿਹੜਾ ਮਿਲ ਗਿਆ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ, ਪਰ ਨਾਲ ਕਹਿ ਜਿੱਤ ਕੱਟ ਨਾਮ ਨਾ ਉਪਜੈ, ਜਿਸ ਸਰੀਰ ਵਿੱਚ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੋਇਆ। ਫੂਟ ਮਰੈ ਜਨ ਸੋਹੇ, ਮਹਾਰਾਜ ਫਰਮਾਉਂਦੇ ਨੇ ਸਾਵਲ ਸੁੰਦਰ ਰਾਮਈਆ, ਹੇ ਸੋਹਣੇ ਪ੍ਰਭੂ, ਹੇ ਮੇਰੇ ਪਰਮੇਸ਼ਵਰ, ਹੇ ਸਾਂਵਲੇ ਰੰਗ ਵਾਲੇ ਮਾਲਕ, ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋ ਹੇ, ਮੇਰਾ ਮਨ ਤੇਰੇ ਵਿੱਚ ਲੱਗ ਗਿਆ। ਗੁਰਮੁਖੋ ਅਗਲੇ ਬਚਨ ਨੇ ਸਾਧ ਮਿਲੇ, ਇੱਥੇ ਸਾਧ ਦੇ ਅਰਥ ਕਰਾਂਗੇ ਸਤ ਗੁਰੂ। ਜਦੋਂ ਸਮਰੱਥ ਗੁਰੂ ਮਿਲੇਗਾ ਤਾਂ ਹੀ ਸਫਲਤਾ ਮਿਲੇਗੀ, ਕਿਉਂਕਿ ਗੁਰੂ ਤੋਂ ਬਿਨਾਂ ਆਤਮਕ ਮੰਜ਼ਿਲ ਦਾ ਪੈਂਡਾ ਤੈਅ ਨਹੀਂ ਹੋ ਸਕਦਾ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਰ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਹਜ਼ੂਰ ਬਚਨ ਕਰ ਰਹੇ ਨੇ ਸਾਧ ਮਿਲੇ ਸਿੱਧ ਪਾਈਏ, ਕਿ ਇਹ ਜੋਗ ਕੇ ਭੋਗ, ਜਦੋਂ ਸਿੱਧਤਾ ਮਿਲ ਜਾਏ ਉਹਦੇ ਸਾਹਮਣੇ ਜੋਗੀਆਂ ਵਾਲੇ ਜੋਗ ਦੀ ਕੀ ਕੀਮਤ, ਅਤੇ ਭੋਗੀਆਂ ਵਾਲੇ ਇੰਦਰੀਆਂ ਵੀ ਸੁੱਖਾਂ ਦੀ ਕੀ ਕੀਮਤ ਕਹਿ, ਮਿਲੇ ਵਾਸਤੇ ਇਹ ਵੱਖਰੀ ਖੇਡ ਕਹਿ। ਸਾਧ ਮਿਲੇ ਸਿੱਧ ਪਾਈਏ, ਕਿ ਇਹ ਜੋਗ ਕੇ ਭੋਗ ਦੋਵੇਂ ਮਿਲ ਕਾਰਜ ਉਪਜੈ। ਕਿਹੜੇ ਦੋਵੇਂ ਮਿਲ? ਇੱਕ ਗੁਰੂ ਦਾ ਸ਼ਬਦ ਅਤੇ ਦੂਜੀ ਸੁਰਤ। ਜੇ ਚੇਲਾ ਨਹੀਂ ਹੋਵੇਗਾ ਤਾਂ ਸ਼ਬਦ ਦੀ ਕਮਾਈ ਕਿਵੇਂ ਹੋਵੇਗੀ? ਅਤੇ ਪਿਆਰਿਓ, ਜੇ ਸੁਰਤ ਨਹੀਂ ਹੋਵੇਗੀ, ਮੈਂ ਫਿਰ ਅਰਜ਼ ਕਰਾਂ, ਸੁਰਤ ਚੇਲਾ ਹੈ। ਜੇ ਸੁਰਤ ਨਹੀਂ ਹੋਵੇਗੀ ਸ਼ਬਦ ਕਿਵੇਂ ਕਮਾਏਗਾ? ਅਤੇ ਜੇ ਗੁਰੂ ਦਾ ਸ਼ਬਦ ਨਹੀਂ ਹੋਵੇਗਾ ਤਾਂ ਸੁਰਤ ਨੂੰ ਤਰੱਕੀ ਕਿਵੇਂ ਮਿਲੇਗੀ? ਦੋਵੇਂ ਮਿਲ ਕਾਰਜ ਉਪਜੈ, ਰਾਮ ਨਾਮ ਸੰਯੋਗ। ਅੱਗੇ ਬਾਬਾ ਜੀ ਨੇ ਬਚਨ ਕਿਹਾ, ਬਚਨ ਕਿਵੇਂ ਆਏ? ਏਕ ਜੋਤ ਏਕਾ ਮਿਲੀ, ਜਿਹੜੇ ਅਭੇਦ ਹੋ ਗਏ, ਰਾਮ ਨਾਮ ਸੰਯੋਗ। ਅੱਗੇ ਉਹ ਮਹਾਰਾਜ ਕਹਿੰਦੇ ਨੇ ਕਿ ਲੋਕ ਜਾਣੈ ਇਹੋ ਗੀਤ ਹੈ। ਨਹੀਂ ਪਿਆਰਿਓ, ਇਹਨਾਂ ਬਚਨਾਂ ਵਿੱਚ ਰੱਬ ਵੱਸਦਾ ਹੈ, ਇਹਨਾਂ ਬਚਨਾਂ ਵਿੱਚ ਨਿਰੰਕਾਰ ਹੈ। ਏਡੀ ਵੱਡੀ ਬਾਤ ਕਹਿ ਦੇਣੀ, ਵਾਹ ਵਾਹ ਬਾਣੀ ਨਿਰੰਕਾਰ ਹੈ। ਨਾਲ ਇਹ ਵੀ ਸ਼ਬਦ ਕਹਿ ਦੇਣੇ, ਬਾਣੀ ਗੁਰੂ, ਗੁਰੂ ਕਹਿ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਹੈ। ਮੈਂ ਸ਼ਬਦ ਕਹਿਣ ਲੱਗਾ, ਲੋਕ ਜਾਣੈ ਇਹੋ ਗੀਤ ਹੈ। ਲੋਕ ਸਮਝਦੇ ਨੇ ਜੋ ਕੁਝ ਗਾਇਆ ਜਾ ਰਿਹਾ ਸ਼ਾਇਦ ਇਹ ਦੁਨਿਆਵੀ ਗੀਤ ਦੀ ਤਰ੍ਹਾਂ ਹੈ। ਇੱਥੇ ਇੱਕ ਅਰਜ਼ ਖੋਰ ਹੈ, ਨਾ ਤਾਂ ਇਹਨੂੰ ਗੀਤ ਦੀ ਤਰ੍ਹਾਂ ਸੁਣੀਏ ਅਤੇ ਨਾ ਕੇਵਲ ਗੀਤ ਦੀ ਤਰ੍ਹਾਂ ਇਹ ਗਾਈਏ। ਇਹ ਅਸਲ 'ਚ ਗੁਰੂ ਦਾ ਪਰਮ ਆਪਾ ਹੈ, ਇਹਦੇ ਵਿੱਚ ਗੁਰੂ ਆਪ ਸਮੋਇਆ ਹੈ। ਅੱਗੇ ਅਰਜ਼ ਕਰਨੀ ਹੈ, ਇਸ ਬਚਨ ਦੀ ਕੀਮਤ ਉਦੋਂ ਪਤਾ ਲੱਗੇਗੀ ਜਦੋਂ ਬੰਦਿਆ ਤੂੰ ਇਸ ਸਰੀਰ ਨੂੰ ਛੱਡ ਕੇ ਤੁਰੇਗਾ। ਇਹ ਅੱਗੇ ਮੈਂ ਅਰਜ਼ ਕਰਨਾ। ਹਜ਼ੂਰ ਨੇ ਕਿਹਾ, ਲੋਕ ਸਮਝਦੇ ਨੇ ਗੀਤ ਹੈ, ਨਹੀਂ ਇਹ ਧੁਰ ਕੀ ਬਾਣੀ ਹੈ। ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜੋ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਅੱਗੇ ਬਚਨ ਕੀਤਾ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਬਚਨ ਗਾ ਲੈ, ਕੋਈ ਸੁਣ ਲੈ, ਉਹ ਅਖੀਰ ਨੂੰ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ। ਥੋੜ੍ਹੀ ਜਿਹੀ ਇਕਾਗਰਤਾ ਨਾਲ ਬੇਨਤੀ ਸੁਣਿਓ, ਇਹ ਜਿਹੜੀ ਬਾਣੀ ਹੈ ਇਹ ਧੁਰ ਤੋਂ ਆਈ, ਇਸ ਬੋਲ ਵਿੱਚ, ਇਸ ਬਾਣੀ ਵਿੱਚ, ਇਸ ਸ਼ਬਦ ਵਿੱਚ, ਇਸ ਬਚਨ ਵਿੱਚ ਗੁਰੂ ਆਪ ਸਮੋਇਆ ਹੈ, ਆਪ ਵਿੱਚ ਵਰਤਦਾ ਹੈ। ਹੁਣ ਜਦੋਂ ਆਪਾਂ ਇਹ ਬਾਣੀ ਪੜ੍ਹਾਂਗੇ, ਕਿਉਂਕਿ ਗੁਰੂ ਦੇ ਬਚਨ ਨਾਲ ਹਿਰਦੇ 'ਚ ਧਿਆਨ ਧਰਨ ਦੀ ਜਾਚ ਆਈ, ਥੋੜ੍ਹੀਆਂ ਜਿਹੀਆਂ ਬੇਨਤੀਆਂ ਬਾਣੀ ਵਿੱਚੋਂ ਨੇ। ਹੁਣ ਬਾਣੀ ਪੜ੍ਹਨ ਲਈ ਕਿਹਾ ਜਾਂਦਾ, ਬਾਣੀ ਗਾਉਣ ਲਈ ਕਿਹਾ ਜਾਂਦਾ, ਅਤੇ ਆਮ ਤੌਰ 'ਤੇ ਕਈ ਸੱਜਣ ਇਹ ਵੀ ਯਤਨ ਕਰਦੇ ਨੇ ਕਿ ਕਹਿ ਵੀ ਦਿੰਦੇ ਨੇ ਕਿ ਜੇ ਬਾਣੀ ਦੀ ਸਮਝ ਨਹੀਂ ਤਾਂ ਬਾਣੀ ਪੜ੍ਹਨ ਦਾ ਕੋਈ ਲਾਭ ਨਹੀਂ। ਇਹ ਸਟੇਜ ਤੋਂ ਕਿਹਾ ਜਾਂਦਾ ਹੈ, ਜੇ ਸ਼ਬਦ ਦੇ ਅਰਥਾਂ ਦਾ ਪਤਾ ਨਹੀਂ ਤਾਂ ਪਾਠ ਦੇ ਕੋਈ ਪੜ੍ਹਨ ਦਾ ਅਰਥ ਨਹੀਂ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਗੁਰਮੁਖੋ ਸ਼ਰਧਾ ਦੇ ਨਜ਼ਰੀਏ ਨਾਲ ਤੱਕੋ, ਜੇ ਅਰਥ ਨਹੀਂ ਵੀ ਸਮਝ ਪੈਂਦੇ ਤਾਂ ਵੀ ਗੁਰੂ ਕੇ ਸ਼ਬਦ ਦਾ, ਬਾਣੀ ਦਾ ਅਭਿਆਸ ਕਰੋ, ਨਾ ਅਰਥ ਸਮਝ ਪੈਣ ਤਾਂ ਵੀ ਗੁਰਬਾਣੀ ਆਪਣਾ ਅਸਰ ਕਰੇਗੀ। ਇਹਨੂੰ ਅਨਪੜ੍ਹਤਾ 'ਚ ਮਤ ਲੈਣਾ ਕਿ ਜਿਨ੍ਹਾਂ ਨੂੰ ਸਾਰੀ ਬਾਣੀ ਦੇ ਅਰਥ ਕੋਸ਼ਾਂ ਵਿੱਚੋਂ ਪੜ੍ਹਨੇ ਆ ਗਏ, ਕਿ ਉਹ ਤਨੰਤਰ ਵਿਦਵਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਗਏ, ਕਿ ਜਿਨ੍ਹਾਂ ਨੂੰ ਇੱਕ ਇੱਕ ਸ਼ਬਦ 'ਤੇ ਦਸ ਦਸ ਬੋਲਣ ਦੇ ਵਖਿਆਨ ਕਰਨ ਦੀ ਜਾਂਚ ਆ ਗਈ, ਕਿ ਉਹ ਅਵਸਥਾ ਨੂੰ ਪਹੁੰਚ ਚੁੱਕੇ ਜਿਹੜੀ ਅਵਸਥਾ ਦੇ ਅਰਥ ਕੀਤੇ ਜਾ ਰਹੇ ਨੇ। ਨਹੀਂ, ਸ਼ਬਦ ਦੇ ਅਰਥ ਨਾ ਵੀ ਸਮਝ ਪੈਣ ਪਰ ਸ਼ਬਦ ਨੂੰ ਕਦੀ ਆਪਾਂ ਛੱਡਣਾ ਨਹੀਂ। ਇਹ ਇੱਕ ਸਵਾਲ ਸੰਗਤ ਨੇ ਕਰਤਾ ਗੁਰੂ ਹਰ ਰਾਏ ਸਾਹਿਬ, ਜਿਨ੍ਹਾਂ ਬਾਰੇ ਭਾਈ ਨੰਦ ਲਾਲ ਸਾਹਿਬ ਜੀ ਲਿਖਦੇ ਨੇ, ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ। ਹੱਕ ਪਰਵਰ, ਹੱਕ ਦੇ ਧਾਰਨੀ, ਹੱਕ 'ਤੇ ਪਹਿਰਾ ਦੇਣ ਵਾਲੇ, ਸੱਚ 'ਤੇ ਪਹਿਰਾ ਦੇਣ ਵਾਲੇ, ਗੁਰੂ ਕਰਤਾ ਹਰ ਰਾਏ, ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਬਾਦਸ਼ਾਹ ਦਰਵੇਸ਼ ਗੁਰੂ ਹਰ ਰਾਏ ਸਾਹਿਬ ਜੀ ਨੂੰ ਇੱਕ ਵਾਰੀ ਸਿੱਖਾਂ ਨੇ ਬੇਨਤੀ ਕੀਤੀ, ਅਤੇ ਜਿਹੜੇ ਇਹ ਸਾਡੇ ਸਵਾਲ, ਕਿਤੇ ਵੀ ਚਲੇ ਜਾਓ ਇਹ ਮਿਲਣਗੇ। ਮਨ ਨਹੀਂ ਟਿਕਦਾ, ਚਿੱਤ ਨਹੀਂ ਲੱਗਦਾ, ਧਿਆਨ ਖਿੰਡ ਜਾਂਦਾ ਜਦੋਂ ਬਾਣੀ ਸ਼ੁਰੂ ਕਰਨੇ ਹਾਂ, ਪਤਾ ਨਹੀਂ ਮਨ ਕਿਹੜੇ ਕਿਹੜੇ ਪਾਸੇ ਜਾਂਦਾ। ਇਹ ਹਰ ਬੰਦੇ ਨਾਲ ਵਾਪਰਦੀ ਏ, ਪਰ ਕੀ ਇਹ ਕੁਝ ਵਾਪਰਨ ਤੋਂ ਬਾਅਦ ਬਾਣੀ ਛੱਡ ਦੇਣੀ ਚਾਹੀਦੀ? ਇਸ ਰਸਤੇ 'ਤੇ ਤੁਰਨਾ ਹੈ ਅਤੇ ਕਾਲੀਆਂ ਰਾਤਾਂ ਵੀ ਆਉਣੀਆਂ ਨੇ। ਮੇਰੀ ਗੱਲ ਧਿਆਨ ਨਾਲ ਸੁਣਿਓ, ਜੇ ਕਾਲੀ ਰਾਤ ਆਈਏ ਤਾਂ ਉਦਾਸ ਮਤ ਹੋ, ਹਰ ਮੱਸਿਆ ਦੀ ਰਾਤ ਤੋਂ ਬਾਅਦ ਪ੍ਰਭਾਤ ਜ਼ਰੂਰ ਚੜ੍ਹੇਗੀ। ਜੇ ਤੂੰ ਮਾਊਂਟਨ ਐਵਰੈਸਟ 'ਤੇ ਪਹੁੰਚਣਾ ਚਾਹੁੰਦਾ ਤਾਂ ਉਚਾਈ 'ਤੇ ਜਾਣ ਵਾਸਤੇ ਕਈ ਵਾਰੀ ਨਿਵਾਣ ਵੀ ਉਤਰਨਾ ਪੈਂਦਾ। ਇਹ ਮਨ ਦੀ ਅਵਸਥਾ ਹੈ, ਕਦੀ ਬਹੁਤ ਉੱਚੀ ਸਾਰੀ ਇਕਾਗਰਤਾ ਅਤੇ ਕਿਤੇ ਖਿੰਡਾ ਵਿੱਚ। ਹੁਣ ਜਿਹੜੀ ਬੇਨਤੀ ਕਰਨ ਲੱਗਾ, ਗੁਰੂ ਹਰ ਰਾਏ ਸਾਹਿਬ ਸੰਗਤ ਵਿੱਚ ਬੈਠੇ ਨੇ, ਇਕੱਲੀ ਸਾਖੀ ਨਹੀਂ, ਕਿਉਂਕਿ ਹੋ ਸਕਦਾ ਆਪ ਨੂੰ ਇਹ ਗੁਰਮੁਖ ਵਿਦਵਾਨਾਂ ਨੇ ਇੱਥੇ ਸੁਣਾਇਆ ਹੋਵੇ। ਸਿੱਖਾਂ ਨੇ ਇੱਕ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਕਿ ਅਸੀਂ ਤੁਹਾਡੇ ਚਰਨਾਂ 'ਚ ਅਰਜ਼ ਕਰਨੇ ਹਾਂ, ਅਸੀਂ ਬਾਣੀ ਦਾ ਪਾਠ ਰੋਜ਼ ਨੇਮ ਨਾਲ ਕਰਨੇ, ਕਦੀ ਅਸੀਂ ਬਾਣੀ ਦਾ ਪਾਠ ਨਹੀਂ ਛੱਡਿਆ। ਅਤੇ ਮੈਂ ਵਿਚਾਰ ਸ਼ੁਰੂ ਕੀਤੀ, ਇਹ ਬਚਨ ਗੁਰ ਕੈ ਬਚਨ ਰਿਦਾ ਧਿਆਨ ਧਾਰੀ, ਪਾਠ ਦਾ ਨੇਮ ਅਸੀਂ ਕਦੀ ਖਿੰਡਨ ਨਹੀਂ ਦਿੰਦੇ, ਪਰ ਮਾਲਕ ਜੀ ਜੋ ਸ਼ਬਦ ਵਿੱਚ ਅਰਥ ਦੱਸੇ ਨੇ, ਜਦੋਂ ਕੋਈ ਕਥਾ ਕਰਦਾ ਤਾਂ ਅਸੀਂ ਅੰਦਰ ਝਾਤੀ ਮਾਰ ਕੇ ਦੇਖਦੇ ਹਾਂ ਕਿ ਸ਼ਬਦ ਸਾਡੇ ਤੋਂ ਕਮਾਇਆ ਨਹੀਂ ਜਾਂਦਾ। ਕੀ ਇਸ ਬਾਣੀ ਪੜ੍ਹਨ ਦਾ ਕੋਈ ਲਾਭ ਹੋਵੇਗਾ? ਕੀ ਇਹ ਰੋਜ਼ ਨੇਮ ਕਰਨ ਦਾ ਕੋਈ ਫਾਇਦਾ ਹੋਵੇਗਾ? ਕੀ ਇਸ ਪੜ੍ਹੀ ਕੋਈ ਬਾਣੀ ਨਾਲ ਕੋਈ ਆਤਮਕ ਤਰੱਕੀ ਮਿਲੇਗੀ? ਅਤੇ ਬੜਾ ਸੋਹਣਾ ਗੁਰਦੇਵ ਨੇ ਜਿਹੜਾ ਉੱਤਰ ਦਿੱਤਾ, ਉਹ ਉਸ ਵਕਤ ਨਹੀਂ, ਉਸੇ ਦਿਨ ਸ਼ਾਮ ਵੇਲੇ ਹਜ਼ੂਰ ਉੱਤਰ ਦਿੰਦੇ। ਕਵੀ ਸੰਤੋਖ ਸਿੰਘ ਹੁਣਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਲਿਖਿਆ ਹੈ ਕਿ ਸਿੱਖ ਕਹਿੰਦੇ ਨੇ ਪਾਠ ਕਰੈ ਖਮ ਨਿੱਤ ਗੁਰਬਾਣੀ, ਅਸੀਂ ਰੋਜ਼ਾਨਾ ਗੁਰਬਾਣੀ ਦਾ ਪਾਠ ਕਰਨੇ, ਅਰਥ ਪਰਮਾਰਥ ਰੀਤ ਨਾ ਜਾਣੀ, ਪਰ ਅਸੀਂ ਅਰਥ ਨੂੰ ਪਰਮ ਅਰਥ ਦੀ ਉਹ ਰੀਤ ਨੂੰ ਮਰਿਆਦਾ ਨੂੰ ਸਮਝ ਨਹੀਂ ਸਕੇ, ਸਾਨੂੰ ਉਹ ਜੀਵਨ ਵਿੱਚ ਹਾਸਲ ਨਹੀਂ ਹੋ ਰਿਹਾ। ਪਾਠ ਕਰੈ ਖਮ ਨਿੱਤ ਗੁਰਬਾਣੀ, ਅਰਥ ਪਰਮਾਰਥ ਰੀਤ ਨਾ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਏਵ ਸੋ ਖਮ ਤਨ ਜਾਤ ਕਮਾਏਵ, ਜਿਹੜਾ ਰਸਤਾ ਗੁਰੂ ਸ਼ਬਦ ਦੱਸਦਾ ਉਹਨੂੰ ਅਸੀਂ ਪ੍ਰੈਕਟੀਕਲ ਤੇ ਤੌਰ 'ਤੇ ਜੇ ਕਮਾ ਨਹੀਂ ਸਕੇ, ਸਾਨੂੰ ਦੱਸੋ ਕਿ ਇਹ ਸ਼ਬਦ ਇਹ ਬਾਣੀ ਪੜ੍ਹਨੀ ਛੱਡ ਦੇਈਏ? ਮੇਰੇ ਗੁਰੂ ਹਰ ਰਾਏ ਸਾਹਿਬ ਉਸ ਵਕਤ ਖਾਮੋਸ਼ ਹੋ ਗਏ, ਹਜ਼ੂਰ ਕੁਛ ਨਹੀਂ ਬੋਲੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਆਵਾਜ਼ ਦਿੱਤੀ, ਸਿੱਖੋ ਘੋੜਾ ਤਿਆਰ ਕਰੋ। ਹਜ਼ੂਰ ਦੇ ਘੋੜੇ 'ਤੇ ਕਾਠੀ ਪਾਈ ਗਈ, ਮਹਾਰਾਜ ਘੋੜੇ 'ਤੇ ਬੈਠ ਗਏ। ਜਿਹੜੇ ਸਵਾਲ ਕਰਨ ਵਾਲੇ ਸੱਜਣ ਸਨ ਉਹ ਵੀ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰ ਪਏ। ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਤੋਂ ਥੋੜ੍ਹਾ ਜਿਹਾ ਬਾਹਰ ਨਿਕਲਦੇ ਨੇ ਅਤੇ ਜੰਗਲ ਦੇ ਅੰਦਰ ਕੀ ਦੇਖਦੇ ਨੇ ਕਿ ਕੰਡਿਆਂ ਵਾਲੀਆਂ ਝਾੜੀਆਂ ਵਿੱਚ ਇੱਕ ਅੱਖਾਂ ਨੂੰ ਚੰਦਿਆਉਣ ਵਾਲੀ ਚਮਕ ਨਜ਼ਰ ਪਈ ਆਉਂਦੀ। ਮਹਾਰਾਜ ਉੱਥੇ ਰੁਕ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਸਿੱਖੋ ਕਿ ਆਹ ਸਾਹਮਣੇ ਚਮਕਦੀ ਕੋਈ ਚੀਜ਼ ਕੀ ਹੈ, ਇਹ ਚਮਕ ਕਾਸ ਦੀ? ਸਿੱਖ ਜਾਂਦੇ ਨੇ ਅਤੇ ਉੱਥੇ ਉਹ ਚਮਕਦੀ ਕੋਈ ਚੀਜ਼, ਕੋਈ ਹੀਰਾ, ਕੋਈ ਮੋਤੀ, ਕੋਈ ਸ਼ੀਸ਼ਾ ਨਹੀਂ, ਕੋਈ ਚਮਕਦਾ ਪੱਥਰ ਨਹੀਂ, ਮਿੱਟੀ ਦਾ ਇੱਕ ਟੁੱਟਾ ਹੋਇਆ ਭਾਂਡਾ, ਅਤੇ ਉਸ ਟੁੱਟੇ ਹੋਏ ਭਾਂਡੇ ਦੀ ਠੀਕਰੀ ਦੇ ਵਿੱਚੋਂ ਚਮਕ ਵੀ ਨਿਕਲਦੀ। ਪਹਿਲਾਂ ਬੱਬਰੀ ਵੀ ਕਹਿੰਦੇ ਸਨ, ਹੁਣ ਅੱਜ ਕੱਲ੍ਹ ਸਾਡੇ ਸ਼ਬਦ ਗਵਾਚ ਗਏ। ਮੈਂ ਉਦਣ ਵੀ ਅਰਜ਼ ਕੀਤੀ, ਪੰਜਾਬੀ ਵਾਲੀ ਕਹਾਣੀ ਗਈ, ਲਾਈਵ ਚੱਲ ਰਹੀ, ਮੈਂ ਇੱਕ ਬੇਨਤੀ ਕਰਾਂਗਾ, ਜਿੰਨਾ ਸਾਡੇ ਲੋਕਾਂ ਕੋਲ ਰੁਪਈਆ ਆਇਆ ਸਾਡੀ ਮਾਂ ਬੋਲੀ ਵੀ ਅਸੀਂ ਭੁਲਾ ਦਿੱਤੀ। ਹੁਣ ਕਈ ਸੱਜਣ ਹੋ ਸਕਦਾ ਸੋਚਣ, ਜੀ ਕਥਾ ਕਰਦੇ ਹਾਂ ਇਹ ਕਿਹੜੀ ਗੱਲ ਕਰ ਦਿੱਤੀ ਕਿ ਇਹ ਈਰਖਾ ਅਤੇ ਦੁਵੈਸ਼ ਵਾਲੀ ਨਹੀਂ। ਜਿਸ ਦਿਨ ਹਿੰਦੁਸਤਾਨ 'ਤੇ ਮੁਗਲ ਆਏ, ਤੁਰਕ ਆਏ, ਅਤੇ ਉਹਨਾਂ ਦੇ ਘਰਾਂ ਵਿੱਚ ਔਰਤਾਂ ਕਹਿੰਦੀਆਂ ਸਨ ਆਪਣੇ ਪਤੀ ਨੂੰ ਮੀਆਂ ਜੀ, ਅਤੇ ਪਤੀ ਕਹਿੰਦੇ ਹੁੰਦੇ ਸਨ ਬੇਗਮ ਸਾਹਿਬਾਂ, ਬੇਗਮ ਸ਼ਬਦ ਵਰਤਿਆ ਜਾਂਦਾ ਸੀ। ਅਤੇ ਇੱਥੋਂ ਦੇ ਲੋਕਾਂ ਨੇ, ਹਿੰਦੁਸਤਾਨ ਦੇ ਵਸਨੀਕਾਂ ਦੀਆਂ ਔਰਤਾਂ ਨੇ ਪਤੀ ਨੂੰ ਮੀਆਂ ਜੀ ਕਹਿਣਾ ਸ਼ੁਰੂ ਕਰ ਦਿੱਤਾ, ਅਤੇ ਸੱਚ ਇਹ ਪਤੀ ਪਤਨੀ ਨੂੰ ਬੇਗਮ ਕਹਿਣ ਲੱਗ ਪਿਆ। ਅਤੇ ਮੇਰੇ ਗੁਰੂ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਤੁਹਾਡੀ ਤਾਂ ਜ਼ਬਾਨ ਦੀ ਬੋਲੀ ਵਿਗੜ ਗਈ। ਸਤਿਗੁਰੂ ਨੇ ਕਿਹਾ ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ, ਉਹਨਾਂ ਨੇ ਮਲੇਸ਼ਾਂ ਵਾਲੀ ਬੋਲੀ ਲੈ ਲਈ। ਵਿੱਦਿਆ ਪੜ੍ਹਨੀ ਕੋਈ ਮਾੜੀ ਗੱਲ ਨਹੀਂ, ਪਰ ਜੇ ਆਪਣੀ ਮਾਂ ਬੋਲੀ ਨੂੰ ਛੱਡ ਜਾਓਗੇ, ਅੰਗਰੇਜ਼ੀ ਪੜ੍ਹੋ, ਫਾਰਸੀ ਪੜ੍ਹੋ, ਅਰਬੀ ਪੜ੍ਹੋ, ਉਰਦੂ ਪੜ੍ਹੋ, ਸਪੈਨਿਸ਼ ਪੜ੍ਹੋ, ਫਰੈਂਚ ਪੜ੍ਹੋ, ਹਿੰਦੀ ਪੜ੍ਹੋ, ਸੰਸਕ੍ਰਿਤ ਪੜ੍ਹੋ, ਬ੍ਰਿਜ ਭਾਸ਼ਾ ਪੜ੍ਹੋ, ਪਰ ਉਸ ਗੁਰੂ ਦੀ ਦਿੱਤੀ ਕੋਈ ਦਾਤ ਨੂੰ ਨਾ ਲਿਖਣਾ ਭੁੱਲੋ, ਨਾ ਬੋਲਣਾ ਭੁੱਲੋ, ਪਰ ਸਾਡੇ ਘਰਾਂ 'ਚ ਖੋ ਕੀ ਗਿਆ ਹੈ? ਜਿਤਨੀ ਸ਼ਹਿਰਾਂ ਵਿੱਚ ਅਮੀਰੀ ਏ, ਕਿਸੇ ਦੇ ਘਰ ਵੀ ਜਾਓ, ਉਹਨਾਂ ਦੇ ਬੱਚੇ ਹਿੰਦੀ ਬੋਲਦੇ ਨੇ, ਉਹ ਪੰਜਾਬੀ ਬੋਲਣ ਵਿੱਚ ਇੰਝ ਸਮਝਦੇ ਨੇ ਇਹ ਅਨਪੜ੍ਹਾਂ ਲੋਕਾਂ ਦੀ ਜ਼ੁਬਾਨ ਹੈ। ਮੈਨੂੰ ਟੈਗੋਰ ਦੀ ਇਹ ਗੱਲ ਯਾਦ ਆਉਂਦੀ ਹੈ, ਉਹਨਾਂ ਨੇ ਬਲਰਾਜ ਸਾਹਨੀ ਨੂੰ ਇਹ ਗੱਲ ਕਹੀ ਸੀ, ਮੈਂ ਆਵਾਂਗਾ ਆਪਣੇ ਪ੍ਰਕਰਨ ਵਿੱਚ ਹੀ, ਨਿਕਲਾਂਗਾ ਨਹੀਂ ਆਪਣੇ ਇਸ ਸ਼ਬਦ ਦੇ ਧੁਰੇ ਤੋਂ, ਮੈਂ ਸ਼ਬਦ ਆਇਆ ਠੀਕਰੀ ਜਾਂ ਬੱਬਰੀ। ਬਲਰਾਜ ਸਾਹਨੀ ਨੇ ਕਿਹਾ ਸੀ ਕਿਸ ਵਿੱਚ ਲਿਖਾਂ, ਉਰਦੂ ਵਿੱਚ ਜਾਂ ਅੰਗਰੇਜ਼ੀ ਵਿੱਚ? ਮਾਂ ਬੋਲੀ ਸ਼ਬਦ ਵਰਤੇ ਸਨ ਗਰੀਬ ਅਤੇ ਰਵਿੰਦਰ ਨਾਥ ਟੈਗੋਰ ਦਰਬਾਰ ਸਾਹਿਬ ਕੀਰਤਨ ਸੁਣ ਆਉਂਦੇ ਰਹੇ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਆਪਣੇ ਇੱਕ ਲੈਕਚਰ ਵਿੱਚ, ਇੱਕ ਲੇਖ ਵਿੱਚ, ਲੈਕਚਰ 'ਚ ਬੋਲਿਆ ਸੀ, ਲੇਖ 'ਚ ਲਿਖਿਆ ਸੀ, ਕਹਿੰਦੇ ਮੈਨੂੰ ਲਾਹੌਰ ਮਿਲੇ ਅਤੇ ਕਹਿੰਦੇ ਸਨ ਜਦੋਂ ਦਰਬਾਰ ਸਾਹਿਬ ਮੈਂ ਕੀਰਤਨ ਸੁਣਨਾ ਅਤੇ ਮੇਰੇ ਮਨ ਵਿੱਚ ਥੋੜ੍ਹੇ ਜਿਹੇ ਚੋਰੀ ਦੇ ਫੁਰਨੇ ਬਣਦੇ। ਉਹਨਾਂ ਕਿਹਾ ਚੋਰੀ ਦੇ ਫੁਰਨੇ? ਕਹਿੰਦੇ ਨੇ ਭਾਈ ਸੁੰਦਰ ਸਿੰਘ ਦਰਬਾਰ ਸਾਹਿਬ ਕੀਰਤਨ ਕਰਦੇ ਰਹੇ ਨੇ, ਕੀਰਤਨੀਏ ਗੁਰੂ ਕੇ। ਕਹਿੰਦੇ ਨੇ ਜਦੋਂ ਇਹ ਅੰਮ੍ਰਿਤ ਵੇਲੇ ਕੀਰਤਨ ਕਰਦੇ ਨੇ, ਮੇਰੇ ਮਨ 'ਚ ਆਉਂਦਾ ਮੈਂ ਤੈਨੂੰ ਖੂਣੇ ਚੁੱਕ ਲਵਾਂ, ਲੁਕਾ ਕੇ ਚੁਰਾ ਕੇ ਉੱਥੇ ਲੈ ਜਾਂ, ਤੁਸੀਂ ਸਾਰੀ ਜ਼ਿੰਦਗੀ ਗਾਉਂਦੇ ਰਹੋ, ਮੈਂ ਸਾਰੀ ਜ਼ਿੰਦਗੀ ਸੁਣਦਾ ਰਹਾਂ, ਬੇਨਤੀ ਕਰਾਂ। ਉਹਨੇ ਗੱਲ ਕਹੀ ਸੀ, ਉਹ ਕਹਿੰਦਾ ਜਿਸ ਬੋਲੀ ਵਿੱਚ ਬਾਬੇ ਫਰੀਦ ਨੇ, ਗੁਰੂ ਨਾਨਕ ਨੇ ਪਰਮਾਤਮਾ ਦੇ ਗੀਤ ਗਾਏ ਹੋਣ, ਪਰਮਾਤਮਾ ਦੀ ਸਿਫਤ ਕੀਤੀ ਹੋਵੇ, ਉਹ ਬੋਲੀ ਕਦੀ ਪੂਰ ਅਤੇ ਗਰੀਬ ਨਹੀਂ ਹੋ ਸਕਦੀ। ਮੈਂ ਸਿਰਫ ਬੇਨਤੀ ਕਰਾਂਗਾ, ਇੱਧਰ ਜ਼ਰੂਰ ਧਿਆਨ ਦਈਏ ਆਪਣੇ ਘਰਾਂ ਵਿੱਚ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬਚਨ, ਫਿਰ ਪ੍ਰਕਰਨ ਵੱਲ, ਚਮਕਦੇ ਹੋਏ ਮਿੱਟੀ ਦੇ ਟੁਕੜੇ ਨੂੰ, ਬੱਬਰੀ ਨੂੰ, ਠੀਕਰੀ ਨੂੰ ਦੇਖਿਆ, ਕਹਿਣ ਲੱਗੇ ਸਿੱਖੋ ਇਹ ਚਮਕ ਕਿਉਂ? ਕਹਿਣ ਲੱਗੇ ਮਹਾਰਾਜ ਇਸ ਭਾਂਡੇ ਵਿੱਚ ਜਦੋਂ ਇਹ ਮੁਕੰਮਲ ਸੀ, ਇਹਦੇ ਵਿੱਚ ਰੋਜ਼ ਸਵਾਣੀ ਜਾਂ ਬੀਬੀ ਇਹਦੇ ਵਿੱਚ ਮੱਖਣ ਜਾਂ ਘਿਓ ਪਾਉਂਦੀ ਸੀ। ਮਹਾਰਾਜ ਕਹਿਣ ਲੱਗੇ ਖੈ ਤਾਂ ਇਹ ਮਿੱਟੀ ਅਤੇ ਅੱਜ ਟੁੱਟ ਗਈ ਅਤੇ ਇਹਦੇ ਵਿੱਚੋਂ ਅਜੇ ਵੀ ਥਿੰਦਾ ਬਾਹਰ ਚਮਕ ਕੇ ਆ ਰਿਹਾ। ਕਹਿਣ ਲੱਗੇ ਮਹਾਰਾਜ ਰੋਜ਼ ਰੋਜ਼ ਮੱਖਣ ਇਹਦੇ ਵਿੱਚ, ਘਿਓ ਇਹਦੇ ਵਿੱਚ ਪਿਆ, ਪਰ ਇਸ ਭਾਂਡੇ ਦੀ ਮਿੱਟੀ ਨੇ ਉਸ ਘਿਓ ਨੂੰ ਜਜ਼ਬ ਕਰ ਲਿਆ, ਇਹਦੇ ਵਿੱਚ ਉਹ ਜਜ਼ਬ ਹੋ ਗਿਆ। ਅਤੇ ਮਹਾਰਾਜ ਕਹਿੰਦੇ ਨੇ ਹੁਣ, ਕਹਿੰਦੇ ਨੇ ਟੁੱਟਣ ਤੋਂ ਬਾਅਦ ਅਜੇ ਵੀ ਉਸ ਭਾਂਡੇ ਵਿੱਚੋਂ ਥੰਧਿਆਈ ਬਾਹਰ ਨਿਕਲਣ ਲੱਗ ਪਈ। ਹਜ਼ੂਰ ਕਹਿੰਦੇ ਤੁਸੀਂ ਪੁੱਛਿਆ ਸੀ ਕਿ ਰੋਜ਼ ਗੁਰੂ ਦੇ ਸ਼ਬਦ ਦੇ ਅਭਿਆਸ ਦਾ ਲਾਭ ਕੀ, ਰੋਜ਼ ਬਚਨ ਪੜ੍ਹਨ ਦਾ ਲਾਭ ਕੀ? ਹਜ਼ੂਰ ਕਹਿੰਦੇ ਨੇ ਜੇ ਇੱਕ ਮਿੱਟੀ ਦੇ ਭਾਂਡੇ ਵਿੱਚ ਰੋਜ਼ ਘਿਓ ਪਵੇ, ਮੱਖਣ ਪਵੇ, ਅਤੇ ਟੁੱਟਣ ਤੋਂ ਬਾਅਦ ਵੀ ਉਹਦੇ ਟੁਕੜਿਆਂ ਵਿੱਚੋਂ ਥੰਧਿਆਈ ਬਾਹਰ ਨਿਕਲਦੀ ਏ, ਇਸ ਸਰੀਰ ਵਿੱਚ ਰੋਜ਼ ਗੁਰੂ ਕੀ ਬਾਣੀ ਜਾਣਦੇ, ਸੱਚ ਏਵੇ ਕਿ ਇਸ ਭਾਂਡੇ ਦੇ ਟੁਕੜੇ ਵਿੱਚੋਂ ਥੰਧਿਆਈ ਮੱਖਣ ਦੀ ਬਾਹਰ ਆਈ, ਤੂੰ ਸਰੀਰ ਤਿਆਗ ਵੀ ਜਾਏਗਾ ਪਰ ਗੁਰੂ ਕਾ ਬਚਨ ਤੇਰੀ ਆਤਮਾ ਦੇ ਨਾਲ ਅੱਗੇ ਜਾਏਗਾ, ਤੂੰ ਇਹਨੂੰ ਆਪਣੀ ਜ਼ਿੰਦਗੀ 'ਚ ਕਮਾ। ਹੁਣ ਇਹ ਇਕੱਲਾ ਇਹ ਮਤ ਸਮਝੋ ਸਿਰਫ ਇੱਕ ਸਾਖੀ, ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਗੁਰਮੁਖੋ ਥੋੜ੍ਹਾ ਜਿਹਾ ਆਪਣੇ ਜਜ਼ਬੇ 'ਤੇ ਕਾਬੂ ਪਾਓ, ਕਥਾ ਨੂੰ ਆਪਾਂ ਧਿਆਨ ਨਾਲ ਸੁਣੀਏ, ਮੈਂ ਤੁਹਾਡੇ ਜਜ਼ਬਾਤ ਦੀ ਕਦਰ ਕਰਨਾ, ਪਰ ਮੇਰੀ ਰਵਾਨਗੀ ਵਿੱਚ ਮੇਰੇ ਅੰਦਰ ਨੂੰ ਤੋਟਾ ਪੈਂਦਾ ਇਹਦੇ ਨਾਲ, ਬੇਨਤੀ ਕਰਾਂ। ਹਜ਼ੂਰ ਮਹਾਰਾਜ ਜੀ ਦੀ ਬਾਣੀ ਵਿੱਚੋਂ ਜਦੋਂ ਇਹ ਬਚਨ ਪੜ੍ਹੇ ਇਤਿਹਾਸ ਵਿੱਚੋਂ ਅਤੇ ਬਾਣੀ ਵਿੱਚੋਂ, ਮਹਾਰਾਜ ਜੀ ਨੇ ਕਿਹਾ ਹਾਂ ਗੁਰੂ ਦਾ ਸ਼ਬਦ ਰੋਜ਼ ਕਮਾਏ, ਇਹਦੀ ਕੀਮਤ ਉਦੋਂ ਪਤਾ ਲੱਗੇਗੀ ਜਦੋਂ ਤੂੰ ਪਰਮਾਤਮਾ ਦੇ ਘਰ ਵੀ ਜਾਏਗਾ। ਹੁਣ ਬਚਨ ਚਾਰ ਅੱਖਰਾਂ ਵੀ ਹੋ ਸਕਦਾ, ਹੁਣ ਅਸੀਂ ਵਾਹਿਗੁਰੂ ਸ਼ਬਦ ਕਹਿੰਦੇ ਹਾਂ, ਚਾਰ ਅੱਖਰ ਨੇ, ਅਤੇ ਜਦੋਂ ਕੋਈ ਇਸ ਬਚਨ ਨੂੰ ਰੋਜ਼ ਜਪਦਾ ਹੈ ਵਾਹਿਗੁਰੂ ਵਾਹਿਗੁਰੂ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ, ਅਸੀਂ ਸ਼ਬਦ ਪੜ੍ਹਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਸੁਖਮਨੀ ਸਾਹਿਬ ਪੜ੍ਹਦੇ ਹਾਂ, ਆਸਾਂ ਕੀ ਵਾਰ ਸੁਣਦੇ ਹਾਂ, ਇਹ ਰੋਜ਼ ਜਿਹੜਾ ਸ਼ਬਦ ਸੁਣਿਆ ਜਾ ਰਿਹਾ, ਇਸ ਸਰੀਰ ਭਾਂਡੇ ਵਿੱਚ ਆਪਣਾ ਕੰਮ ਕਰੇਗਾ, ਇਹਦੇ ਵਿੱਚ ਇਹ ਰਚੇਗਾ, ਇਹਦੇ ਵਿੱਚ ਇਹ ਜ਼ਰੂਰ ਰਸੇਗਾ, ਫਿਰ ਕੀ ਹੋਏਗਾ? ਫਿਰ ਮਹਾਰਾਜ ਕਹਿੰਦੇ ਨੇ ਅਜੇ ਪਤਾ ਨਹੀਂ ਤੈਨੂੰ, ਜਿਸ ਦਿਨ ਇਹਦੀ ਕੀਮਤ ਦਾ ਪਤਾ ਲੱਗਿਆ ਉਦਨ ਤੈਨੂੰ ਇਹਦੀ ਕਦਰ ਕਰਨੀ ਵੀ ਆ ਜਾਏਗੀ। ਮੈਂ ਇੱਕ ਸ਼ਬਦ ਵਰਤਿਆ ਕੀਮਤ ਅਤੇ ਕਦਰ, ਜਿੰਨੀ ਦੇਰ ਤੱਕ ਬੰਦੇ ਨੂੰ ਕੀਮਤ ਦਾ ਪਤਾ ਨਹੀਂ ਓਨੀ ਦੇਰ ਤੱਕ ਕਦਰ ਵੀ ਨਹੀਂ ਪਾਈ ਜਾ ਸਕਦੀ। ਮੰਨ ਲਓ ਇੱਕ ਬੰਦਾ ਤੁਰਿਆ ਜਾਂਦਾ ਅਤੇ ਰਸਤੇ ਦੇ ਵਿੱਚ ਇੱਕ ਕੀਮਤੀ ਖੀਰਾ ਪਿਆ ਹੈ ਜਾਂ ਇੱਕ ਕੀਮਤੀ ਲਾਲ ਪਿਆ, ਅਗਿਆਨੀ ਬੰਦੇ ਨੂੰ ਉਹਦੀ ਕੀਮਤ ਦਾ ਪਤਾ ਕੋਈ ਨਹੀਂ, ਉਹ ਪਕੜ ਕੇ ਪੈਰ ਨਾਲ ਠੋਕਰ ਮਾਰ ਕੇ ਇੱਕ ਪਾਸੇ ਕਰ ਦਿੰਦਾ, ਉਹ ਇੱਕ ਪਾਸੇ ਉਹਨੂੰ ਕਿਤੇ ਸੱਟ ਦਿੰਦਾ, ਪਰ ਜਦੋਂ ਉਹ ਜੋਰੀ ਦੇ ਕੋਲ ਕਿਤੇ ਚਲਾ ਜਾਏ ਤੇ ਉਹ ਪਤਾ ਲੱਗਦਾ ਇਹ ਤਾਂ ਕੀਮਤੀ ਲਾਲ ਹੀ ਲੱਖਾਂ ਰੁਪਈਆਂ ਦਾ ਹੈ। ਤੇ ਚੇਤੇ ਰੱਖਿਓ ਜਿਹਨੂੰ ਪੈਰਾਂ ਦੀ ਠੋਕਰ ਮਾਰਦਾ ਉਹਨੂੰ ਲਪੇਟ ਕੇ ਫਿਰ ਘਰ ਜੰਦਰੇ ਵਿੱਚ ਬੰਦ ਕਰਦਾ, ਕਿਉਂਕਿ ਕੀਮਤ ਤੋਂ ਬਿਨਾਂ ਵਸਤੂ ਦੀ ਕਦਰ ਵੀ ਨਹੀਂ ਪਾਈ ਜਾ ਸਕਦੀ। ਜਿੱਦ ਕੀਮਤ ਪਤਾ ਲੱਗੇ ਉਦਨ ਕਦਰ ਪਏਗੀ। ਪਰ ਇਹ ਜਿਹੜਾ ਸ਼ਬਦ ਅਸੀਂ ਪੜ੍ਹਨੇ ਹਾਂ, ਮੈਂ ਇੱਕ ਬਚਨ ਭਾਈ ਗੁਰਦਾਸ ਸਾਹਿਬ ਦੀ ਰਚਨਾ 'ਚੋਂ ਲਿਆ ਹੈ ਕਿ ਗੁਰ ਕੈ ਬਚਨ ਰਿਦੈ ਧਿਆਨ ਤਾਰੀ ਸਿਰਫ ਸ਼ਬਦ ਬਚਨ। ਕਹਿੰਦੇ ਨੇ ਦੇਖੋ ਭਾਈ, ਤੁਸੀਂ ਵਾਹਿਗੁਰੂ ਸ਼ਬਦ ਕਹਿੰਦੇ ਹੋ, ਗੁਰੂ ਦੀ ਬਾਣੀ ਦਾ ਗਾਉਂਦੇ ਹੋ ਸ਼ਬਦ। ਕਹਿੰਦੇ ਨੇ ਗਾਉਣ ਨੂੰ ਇਹ ਬੜਾ ਥੋੜ੍ਹਾ ਸਮਾਂ ਲੱਗਦਾ, ਵਾਹਿਗੁਰੂ ਸ਼ਬਦ ਦੇ ਉਚਾਰਨ 'ਚ ਸਮਾਂ ਥੋੜ੍ਹਾ ਹੈ, ਕਿਉਂਕਿ ਗੁਰਮਤ ਨਾਮ ਦਿੱਤਾ ਸਤਿਗੁਰੂ ਨੇ ਸਾਨੂੰ, ਕਿਉਂਕਿ ਅਸੀਂ ਵਾਹਿਗੁਰੂ ਸ਼ਬਦ ਸੰਬੰਧੀ ਜਦੋਂ ਪੜ੍ਹਦੇ। ਮੈਂ ਇੱਧਰ ਵੀ ਜ਼ਿਆਦਾ ਡਿਟੇਲ 'ਚ ਨਹੀਂ ਅਰਜ਼ ਕਰਨੀ, ਕਈ ਵਾਰੀ ਕਿਹਾ ਜਾਂਦਾ। ਹੁਣ ਉਸ ਕੀਮਤੀ ਹੀਰੇ ਨੂੰ ਉਹ ਬਾਜ਼ਾਰ ਵਿੱਚ ਲੈ ਗਿਆ, ਚਮਕਦਾ ਹੋਇਆ ਹੀਰਾ ਜੋਰੀ ਦੇ ਸਾਹਮਣੇ ਰੱਖਿਆ। ਜਦੋਂ ਲੈ ਕੇ ਗਿਆ, ਕੇਵਲ ਹੱਥ ਵਿੱਚ ਉਂਗਲਾਂ ਵਿੱਚ ਪਕੜ ਕੇ, ਅਤੇ ਉਸ ਜੋਰੀ ਨੇ ਹੀਰੇ ਨੂੰ ਪਰਖਿਆ, ਅਤੇ ਪਰਖਣ ਤੋਂ ਬਾਅਦ ਕਹਿੰਦਾ ਆਪਣੇ ਨਾਲ ਥੈਲਾ ਲੈ ਕੇ ਆਇਓ, ਆਪਣੇ ਨਾਲ ਕੋਈ ਕੱਪੜਾ ਲੈ ਕੇ ਆਇਓ ਲੰਬੇਰਾ। ਅਤੇ ਉਹ ਪੁੱਛਦਾ ਕਾਸ ਲਈ, ਮੈਂ ਤਾਂ ਹੀਰਾ ਵੇਚਣ ਆਇਆ, ਹੱਥ 'ਚ ਪਕੜ ਕੇ ਲਿਆਇਆ। ਕਹਿਣ ਲੱਗੇ ਜਿਹੜਾ ਹੀਰਾ ਤੂੰ ਹੱਥ ਵਿੱਚ ਪਕੜ ਕੇ ਲਿਆਇਆ ਇਹਦੀ ਕੀਮਤ ਇੰਨੀ ਕੁ ਪੈਣੀ ਹੈ ਕਿ ਇਹਦੇ ਨਾਲ ਸੋਨੇ ਦੀਆਂ ਮੋਹਰਾਂ ਜਾਂ ਰੁਪਈਆਂ ਨਾਲ ਤੇਰੇ ਥੈਲੇ ਭਰੇ ਜਾਣੇ ਨੇ। ਇਹ ਵੇਖਣ ਨੂੰ ਹੀਰਾ ਛੋਟਾ ਹੈ, ਪਰ ਜਦੋਂ ਇਹ ਵੇਖਿਆ ਤਾਂ ਇਹਦੇ ਨਾਲ ਤੇਰਾ ਘਰ ਵੀ ਭਰ ਸਕਦਾ ਹੈ। ਬੇਨਤੀ ਸੁਣਿਓ, ਬਚਨ ਕੀ ਹੈ? ਇੱਕ ਹੀਰਾ ਵੇਖਣ ਨੂੰ ਛੋਟਾ ਪਰ ਕੀਮਤ ਪੈ ਜਾਏ ਤਾਂ ਪਿਆਰਿਓ ਦਮੜਿਆਂ ਦੇ ਨਾਲ ਘਰ ਭਰਿਆ ਜਾਂਦਾ ਹੈ। ਪਿਆਰਿਆ, ਬਚਨ ਕਹਿਣ ਨੂੰ ਛੋਟਾ ਹੈ ਪਰ ਜਦੋਂ ਤੂੰ ਮਾਲਕ ਦੇ ਘਰ ਨੂੰ ਜਾਏਗਾ ਤੇਰੇ ਜਪੇ ਹੋਏ ਦੀ ਕੀਮਤ ਇੰਨੀ ਕੁ ਪੈ ਜਾਏਗੀ, ਇੱਕ ਘੜੀ ਦਾ ਜਪਿਆ ਹੋਇਆ ਵੀ ਤੇਰੇ ਨਰਕਾਂ ਦੀ ਫਾਈ ਨੂੰ ਕੱਟ ਕੇ ਰੱਖ ਦੇਵੇਗਾ, ਕਿਉਂਕਿ ਤਾਕਤ ਹੈ ਗੁਰੂ ਦਾ ਬਚਨ। ਅਗਲੀ ਬੇਨਤੀ ਦੇਖੋ, ਹੀਰਾ ਛੋਟਾ, ਕੀਮਤ ਪੈ ਜਾਏ ਤਾਂ ਰੁਪਈਆਂ ਨਾਲ ਘਰ ਭਰਿਆ ਜਾਂਦਾ। ਅਤੇ ਦੂਸਰੀ ਬੇਨਤੀ ਕਰਾਂ, ਅੱਜ ਅਸੀਂ ਚੈੱਕ ਡਰਾਫਟ ਹੁਣ ਤਾਂ ਕ੍ਰੈਡਿਟ ਕਾਰਡ ਬਣ ਗਏ, ਆਪਣੀ ਜੇਬ 'ਚ ਪਾਇਆ ਅਤੇ ਆਦਮੀ ਘਰੋਂ ਤੁਰ ਪਿਆ। ਮੰਨ ਲਓ ਇੱਕ ਚੈੱਕ ਉੱਤੇ, ਇੱਕ ਡਰਾਫਟ ਉੱਤੇ ਕਰੋੜ ਰੁਪਈਏ ਦੀ ਰਕਮ ਲਿਖੀ ਹੈ। ਹੁਣ ਉਸ ਨਿੱਕੇ ਜਿਹੇ ਡਰਾਫਟ ਨੂੰ, ਚੈੱਕ ਨੂੰ ਲਪੇਟ ਕੇ ਆਪਣੀ ਜੇਬ 'ਚ ਪਾ ਲਿਆ ਜਾਏ। ਪੁਰਾਣੇ ਸਮੇਂ ਖੁੰਡੀ ਕੀਤੀ ਜਾਂਦੀ ਸੀ, ਉਸ ਚੈੱਕ ਨੂੰ ਕੈਸ਼ ਕਰਾਉਣ ਵਾਸਤੇ ਆਦਮੀ ਬੈਂਕ ਵਿੱਚ ਗਿਆ ਜਾਂ ਉਸ ਡਰਾਫਟ ਨੂੰ ਕੈਸ਼ ਕਰਾਉਣ ਗਿਆ, ਅਤੇ ਬੈਂਕ ਕੋਲੋਂ ਜਾਏਗਾ ਕਰੋੜਾਂ ਰੁਪਈਏ ਕੈਸ਼ ਕਰਾਉਣ ਵਾਲਾ ਬੰਦਾ ਆਪਣੇ ਨਾਲ ਅਟੈਚੀ ਜਾਂ ਕੋਈ ਥੈਲਾ ਜ਼ਰੂਰ ਲੈ ਕੇ ਜਾਏਗਾ। ਉਹ ਕਾਗਜ਼ ਦੇਖਣ ਨੂੰ ਹਲਕਾ ਜਿਹਾ, ਛੋਟਾ ਜਿਹਾ ਜੇਬ 'ਚ ਪੈ ਜਾਂਦਾ, ਪਰ ਕੈਸ਼ ਕਰਾਓ ਅਤੇ ਬੋਰੀਆਂ ਰੁਪਈਆਂ ਦੀਆਂ ਭਰੀਆਂ ਜਾਂਦੀਆਂ ਨੇ। ਗੁਰਮੁਖੋ, ਜਿਵੇਂ ਕਾਗਜ਼ ਉੱਤੇ ਲਿਖੇ ਹੋਏ ਅੱਖਰ ਕੈਸ਼ ਹੋ ਜਾਣ ਅਤੇ ਬੋਰੀਆਂ ਭਰੀਆਂ ਜਾਂਦੀਆਂ ਨੇ, ਇਸ ਖਿਰਦੇ 'ਤੇ ਗੁਰੂ ਕਾ ਲਿਖਿਆ ਹੋਇਆ ਬਚਨ ਜਦੋਂ ਰੱਬ ਦੇ ਦਰ 'ਤੇ ਕੈਸ਼ ਹੁੰਦਾ ਅਤੇ ਇਹਦਾ ਫਲ ਇੰਨਾ ਕੁ ਮਿਲਦਾ, ਉਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ। ਫਿਰ ਅਰਜ਼ ਕਰਾਂ, ਖੀਰਾ ਛੋਟਾ ਹੈ ਪਰ ਕੀਮਤ ਪੈ ਜਾਏ ਤਾਂ ਘਰ ਭਰੇ ਜਾਂਦੇ ਨੇ। ਕਾਗਜ਼ ਦਾ ਟੁਕੜਾ ਬਰੀਕ ਅਤੇ ਛੋਟਾ ਹੈ, ਕੈਸ਼ ਹੋ ਜਾਏ ਤਾਂ ਬੋਰੀਆਂ ਭਰੀਆਂ ਜਾਂਦੀਆਂ ਨੇ। ਤੀਸਰੀ ਬੇਨਤੀ ਕਰਾਂ, ਬੋੜ ਦਾ ਬੀਜ, ਆਹ ਜਿਹੜਾ ਰੁੱਖ ਬੋੜ ਹੈ, ਇਹਦਾ ਬੀਜ ਕਸਕਾਸ ਦੇ ਦਾਣੇ, ਖਸਖਸ ਦੇ ਦਾਣੇ ਜਿੰਨ ਰਾਈ ਦੇ ਦਾਣੇ ਤੋਂ ਵੀ ਬਰੀਕ, ਪਰ ਜਦੋਂ ਉਸ ਬੀਜ ਨੂੰ ਆਪਣੇ ਖਾਦੀ ਤਲੀ 'ਤੇ ਰੱਖੇ, ਅਤੇ ਕਦੀ ਕਿਸੇ ਨੇ ਸੋਚਿਆ ਕਿ ਇਸ ਬੀਜ ਵਿੱਚੋਂ ਇੱਕ ਉਹ ਰੁੱਖ ਜਨਮ ਲਏਗਾ ਜਿਹੜਾ ਸਦੀਆਂ ਤੱਕ ਜੀਏਗਾ, ਜਿਹੜਾ ਹਜ਼ਾਰਾਂ ਲੱਖਾਂ ਲੋਕਾਂ ਨੂੰ ਛਾਂ ਦਏਗਾ। ਪਿਆਰਿਓ, ਇੱਕ ਬੋੜ ਦਾ ਬੀਜ ਸੂਖਸ਼ਮ ਜਿਹਾ ਧਰਤੀ ਵਿੱਚ ਬੀਜ ਦਿਓ, ਉਹਦੇ ਵਿੱਚੋਂ ਹਜ਼ਾਰਾਂ ਸਾਲ ਜੀਣ ਵਾਲਾ ਰੁੱਖ ਜਨਮ ਲੈਂਦਾ, ਲੱਖਾਂ ਲੋਕ ਉਹਦੀ ਛਾਂ ਮਾਣਦੇ ਨੇ। ਇਸੇ ਤਰ੍ਹਾਂ ਗੁਰੂ ਕਾ ਬਚਨ ਸਿੱਖਾ, ਜੇ ਤੂੰ ਆਪਣੇ ਅੰਦਰ ਉਹਨੂੰ ਸੰਚਿਤ ਕਰ ਲਏਗਾ, ਇਹਦੀ ਕੀਮਤ ਦਾ ਉਦੋਂ ਪਤਾ ਲੱਗੇਗਾ ਅਤੇ ਕਦਰ ਉਦੋਂ ਪਏਗੀ ਜਦੋਂ ਰੱਬ ਦੀ ਦਰਗਾਹ ਵਾਲੇ ਪਾਸੇ ਤੁਰੇਗਾ। ਮੈਂ ਅਰਜ਼ ਕਰੀ, ਅਜੇ ਕਈ ਵਾਰੀ ਬੰਦਾ ਕੀਮਤ ਨਹੀਂ ਜਾਣਦਾ। ਭਾਈ ਸਾਹਿਬ ਦੇ ਬਚਨ ਨੇ, ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਬਿੱਤ ਦਰਜ ਕੀਤਾ ਕਿ ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬਾਂਡੇ ਖੁੰਦੀ ਲਾਗਤ ਨਾ ਭਾਰ ਕੱਛ, ਆਗੈ ਜਾਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਾਹਿਬ ਬਿਦ ਕਰੈ ਬਿਰਖਾ ਵਿਸਤਾਰ ਜੀ, ਤੈਸੇ ਗੁਰ ਬਚਨ ਗੁਰ ਕੈ ਬਚਨ। ਹਜ਼ੂਰ ਨੇ ਸ਼ਬਦ ਵਰਤਿਆ ਹੈ, ਰਿਦੈ ਧਿਆਨ ਧਾਰੀ ਤੈਸੇ ਗੁਰ ਬਚਨ ਸੱਚਨ ਗੁਰ ਸਿੱਖਣ ਵਿਖੈ, ਜਾਣੀਆਂ ਮਹਾਤਮ ਗਏ ਹਰਿਦੁਆਰ ਜੀ, ਇਸ ਮਹਾਤਮ ਦਾ ਇਹਦੇ ਫਲ ਦਾ ਪਤਾ ਲੱਗੇਗਾ ਜਦੋਂ ਪ੍ਰਭੂ ਦੇ ਦਰ ਨੂੰ ਜਾਏਗਾ। ਅਗਲੀ ਬੇਨਤੀ ਦੇਖੋ, ਸਰੀਰ ਬਚਨ ਕਮਾਉਂਦਾ ਹੈ। ਕੱਲ੍ਹ ਵੀ ਇੱਕ ਦਾਸ ਨੇ ਅਰਜ਼ ਕੀਤੀ ਸੀ, ਸਾਰੀ ਬਾਣੀ ਇੱਕੋ ਗੱਲ ਕਹਿੰਦੀ ਹੈ ਕਿ ਗੁਰੂ ਦਾ ਬਚਨ ਕਮਾਲ ਹੈ, ਹੁਕਮ ਮਨਾ ਕਮਾਲ ਹੈ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ ਅਤੇ ਇੱਕ ਸਵਾਲ ਗੁਰੂ ਅਮਰਦਾਸ ਕਰਦੇ ਨੇ ਕਿ ਆਵੋ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ। ਇਹ ਉੱਤਰ ਹੈ, ਕਿਤ ਦੁਆਰਾ ਪਾਈਐ ਦਾ ਉੱਤਰ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ, ਬਚਨ ਮੰਨ ਲੈ। ਅਗਲੀ ਬੇਨਤੀ, ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਣਵੰਤੀ, ਤਿੰਨੇ ਸ਼ਬਦ ਇਕੱਠੇ ਹੁੰਦੇ ਨੇ, ਕੁਚੱਜੀ ਸੁਚੱਜੀ ਅਤੇ ਗੁਣਵੰਤੀ, ਇਹ ਵੀ ਸੋਈ ਰਾਗ ਵਿੱਚ ਨੇ। ਗੁਣਵੰਤੀ ਸ਼ਬਦ ਵਿੱਚ ਨਾ ਇੱਕ ਜਗਿਆਸੂ ਗੁਰਸਿੱਖ ਨੂੰ ਬੇਨਤੀ ਕਰਕੇ ਪੁੱਛਦਾ, ਉਹ ਬਚਨ ਹੈ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨਤ, ਅਨਤ ਅਰਥੇ ਕਿਸੇ ਹੋਰ ਪਾਸੇ, ਮੇਰਾ ਮਨ ਅਨਤ ਨਾ ਕਾਹੂੰ ਜਾਏ ਜੀਓ, ਇਹ ਮਨ ਤੈ ਕੂ ਡੇਵਸਾਂ ਮੈਂ ਮਾਰਗ ਦਿਓ ਬਿਤਾਏ ਜੀਓ, ਖੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜੀਓ, ਮੈਂ ਆਸਾਂ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ। ਅੱਗੋ ਗੁਰਸਿੱਖ ਕੀ ਬੋਲ ਕੇ ਕਹਿੰਦਾ, ਕੀ ਕਰ? ਉਹ ਅੱਗੋ ਉੱਤਰ ਦਿੰਦਾ, ਇਤ ਮਾਰਗ ਚੱਲੇ ਭਾਈ ਅੜੇ, ਉਹ ਮੇਰੇ ਵੀਰ ਜੇ ਇਸ ਰਸਤੇ ਤੇ ਤੁਰਨਾ ਚਾਹੁੰਦੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਗੁਰੂ ਨੇ ਕਹਿ ਦਿੱਤਾ ਉਸੇ ਕੰਮ ਨੂੰ ਅਪਣਾ ਲੈ, ਕਿਉਂਕਿ ਬਚਨ ਕਮਾਉਣ ਵਾਲਾ ਹੀ ਗੁਰੂ ਦੀ ਕਿਰਪਾ ਲੈ ਸਕਦਾ। ਇੱਥੇ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਦਾ ਜਾਵਾਂ, ਕਿਉਂਕਿ ਅਸੀਂ ਕਈ ਵਾਰੀ ਅਕਲ ਦੇ ਘੋੜੇ ਦੌੜਾਉਂਦੇ ਹਾਂ ਕਿ ਮਹਾਰਾਜ ਜੀ ਨੇ ਇਹ ਕਹਿ ਦਿੱਤਾ, ਸਾਇੰਸ ਤਾਂ ਆਹ ਕਹਿੰਦੀ ਬਈ, ਅਸੀਂ ਗੁਰੂ ਵੱਲ ਧਿਆਨ ਦਈਏ, ਤਰਕ ਵੱਲ ਨਹੀਂ। ਕਰਤਾਰਪੁਰ ਸਾਹਿਬ ਦੀ ਧਰਤੀ ਹੈ, ਬੜੀ ਪੁਰਾਣੀ ਕਿਤਾਬ ਸੀ ਪ੍ਰੋਫੈਸਰ ਪਦਮ ਦੀ, ਸਾਡੇ ਗੁਰਦੇਵ, ਮੇਰਾ ਖਿਆਲ ਹੈ ਉਹਨਾਂ ਦੀ ਸਭ ਤੋਂ ਪਹਿਲੀ ਇਹ ਲਿਖਤ ਸੀ। ਉਹਦੇ ਵਿੱਚ ਉਹਨਾਂ ਨੇ 10 ਗੁਰੂ ਸਾਹਿਬਾਨ ਦਾ ਸੰਖੇਪ ਜਿਹਾ ਜੀਵਨ ਦਿੱਤਾ, ਕਈ ਸਾਲ ਪਹਿਲਾਂ ਨਜ਼ਰ 'ਚੋਂ ਨਿਕਲੀ ਸੀ, ਅਤੇ ਉਹਦੇ ਵਿੱਚ ਉਹਨਾਂ ਦੋ ਗੱਲਾਂ ਕਹੀਆਂ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਮੈਂ ਬੇਨਤੀ ਕਰਾਂਗਾ, ਬਚਨ ਕਮਾਉਣ ਵਾਲਾ ਹੀ ਸਭ ਕੁਝ ਪਾ ਜਾਂਦਾ ਹੈ। ਬੜੇ ਕੌਤਕ ਹਜ਼ੂਰ ਨੇ ਬਾਬਾ ਲਹਿਣਾ ਸਾਹਿਬ ਨਾਲ ਵਰਤਾਏ। ਅਖੀਰਲੀਆਂ ਦੋ ਗੱਲਾਂ, ਇੱਕ ਤਾਂ ਇਹ ਸੀ ਕਿ ਆਪ ਨੇ ਹੁਕਮ ਕੀਤਾ ਪੁੱਤਰਾਂ ਨੂੰ ਵੀ ਕਿ ਆਹ ਸਾਹਮਣੇ ਕਿੱਕਰ ਹੈ, ਤੁਸੀਂ ਇਹ ਸਾਖੀ ਸੁਣੀ, ਸਿਰ ਮੈਂ ਸੰਖੇਪ ਜੀ ਕਿ ਇਸ ਨੂੰ ਝੁੰਝੂਣੋ ਅਤੇ ਇਹਦੇ ਟਾਣੀਆਂ ਤੋਂ ਮਠਿਆਈ ਡਿੱਗੇਗੀ। ਅਤੇ ਅੱਗੋਂ ਉੱਤਰ ਮਿਲਿਆ ਸੀ, ਕਿੱਕਰ ਨੂੰ ਸੂਲਾਂ ਲੱਗਦੀਆਂ ਤਾਂ ਦੇਖੀਆਂ ਅਤੇ ਲੱਗੀਆਂ ਵੀ ਨੇ, ਪਰ ਕਿੱਕਰ ਨੂੰ ਮਠਿਆਈ ਨਹੀਂ। ਉੱਤਰ ਇਹ ਸੀ, ਤਰਕ ਵੀ ਕਹਿੰਦਾ ਠੀਕ ਹੈ, ਜੇ ਅੱਜ ਦੇ ਪਰਪੇਖ ਵਿੱਚ ਕਿਸੇ ਤਾਰਕਕ ਬੰਦੇ ਨੂੰ ਕਹੋ, ਕਹੇਗਾ ਉਹ ਠੀਕ ਕਹਿ ਰਹੇ ਸਨ ਕਿ ਕਿੱਕਰ ਨੂੰ ਕੰਡੇ ਹੀ ਲੱਗਦੇ ਨੇ, ਕਿੱਕਰ ਨੂੰ ਕਦੀ ਮਠਿਆਈ ਨਹੀਂ ਲੱਗੀ। ਪਰ ਇੱਕ ਕਹਿ ਰਹੇ ਆ ਕਿੱਕਰ ਨੂੰ ਕੰਡੇ ਲੱਗਦੇ ਨੇ, ਪਰ ਜਦੋਂ ਬਾਬਾ ਲਹਿਣਾ ਸਾਹਿਬ ਨੂੰ ਕਿਹਾ, ਉਹ ਛਾਲ ਮਾਰ ਕੇ ਉਸ ਕਿੱਕਰ 'ਤੇ ਚੜ੍ਹਦੇ ਨੇ, ਅਤੇ ਜੇ ਪੁੱਛਿਆ ਗਿਆ ਕਿ ਤੁਹਾਨੂੰ ਪਤਾ ਨਹੀਂ ਕਿ ਇਹਨੂੰ ਸੂਲਾਂ ਲੱਗਦੀਆਂ ਨੇ, ਕਹਿਣ ਲੱਗੇ ਮੇਰਾ ਸੰਬੰਧ ਕਿੱਕਰ ਦੇ ਕੰਡਿਆਂ ਨਾਲ ਨਹੀਂ, ਮੇਰਾ ਸੰਬੰਧ ਸੂਲਾਂ ਨਾਲ ਮਠਿਆਈ ਨਾਲ ਨਹੀਂ, ਮੇਰਾ ਸੰਬੰਧ ਤਾਂ ਗੁਰੂ ਨਾਨਕ ਸਾਹਿਬ ਦੇ ਬੋਲ ਨਾਲ ਹੈ। ਜੇ ਗੁਰੂ ਨਾਨਕ ਬੋਲ ਕੇ ਕਹੇ ਵੀ ਜ਼ਹਿਰ ਅੰਮ੍ਰਿਤ ਬਣ ਜਾਂਦਾ ਹੈ, ਅਤੇ ਜ਼ਹਿਰ ਵੀ ਅੰਮ੍ਰਿਤ ਬਣੇਗਾ। ਜੇ ਗੁਰੂ ਬੋਲ ਕੇ ਕਹਿ ਕੰਡੇ ਮਠਿਆਈ ਬਣਦੇ ਨੇ, ਅਤੇ ਮਠਿਆਈ ਅਵਸ਼ ਬਣੇਗੀ। ਇੱਕ ਭਾਵਨਾ ਹੈ, ਇੱਕ ਸ਼ਰਧਾ ਹੈ। ਦੇਖੋ ਇਹ ਬਚਨ ਮੰਨ ਲੈਣਾ, ਉਹ ਸੱਤ ਬਚਨ ਕਰਕੇ ਮੰਨ ਗਏ, ਅਤੇ ਮੈਂ ਕਹਾਂਗਾ ਉਸ ਵਕਤ ਹੋ ਸਕਦਾ ਹੈ ਕਈਆਂ ਕਿਆ ਹੋਣਾ, ਲਹਿਣਾ ਪਤਾ ਨਹੀਂ ਕੀ ਕਰੀ ਜਾਂਦਾ, ਇਹ ਤਾਂ ਐਵੇਂ ਜੋ ਕਹਿੰਦੇ ਨੇ ਮੰਨੀ ਜਾਂਦਾ। ਦੂਸਰੀ ਬੇਨਤੀ ਕਰਾਂ, ਜਿਸ ਵਕਤ ਗੁਰਗੱਦੀ ਦਿੱਤੀ, ਸਿਰਫ ਦੋ ਸਾਖੀਆਂ ਮੈਂ ਇਸ ਕਰਕੇ ਲੈ ਲੈਂਦਾ ਹੁੰਦਾ ਕਿ ਕਿਤੇ ਕੋਈ ਉਕਤਾਏ ਨਾ, ਜਿਹਨੂੰ ਸਾਖੀ ਦੀ ਸਮਝ ਪੈ ਜਾਏ ਸਾਖੀ ਨਾ ਸਮਝ ਜਾਏ, ਜਿਹਨੂੰ ਸ਼ਬਦ ਨਾ ਸਮਝ ਪੈ ਜਾਏ ਉਹ ਸ਼ਬਦ ਨਾ ਸਮਝ ਜਾਏ। ਦੂਜੀ ਗੱਲ, ਜਦੋਂ ਗੁਰਗੱਦੀ ਦਿੱਤੀ ਅਤੇ ਆਪਣੇ ਤੋਂ 35 ਸਾਲ ਛੋਟੇ, ਬਾਬਾ ਲਹਿਣਾ ਜੀ 35 ਸਾਲ ਛੋਟੇ ਨੇ ਧੰਨ ਗੁਰੂ ਨਾਨਕ ਸਾਹਿਬ ਤੋਂ, 1504 ਨੂੰ ਬਾਬਾ ਲਹਿਣਾ ਸਾਹਿਬ ਜੀ ਦਾ ਜਨਮ ਹੈ ਅਤੇ 1469 ਨੂੰ ਗੁਰੂ ਨਾਨਕ ਸਾਹਿਬ ਦਾ ਆਗਮਨ ਹੈ, 35 ਸਾਲ ਦੇ ਕਰੀਬ ਬਣਦੇ। ਅਤੇ ਸੱਤਾ ਬਲਵੰਡ ਜੀ ਨੇ ਕਿਹਾ ਕਿ 35 ਸਾਲ ਛੋਟੇ ਨੂੰ ਆਪਣਾ ਬੇਲੀ ਬਣਾ ਲਿਆ, ਚੁਣ ਲਿਆ, ਮਿੱਕ ਲਿਆ, ਆਪਣੇ ਬਰਾਬਰ ਕਰ ਦਿੱਤਾ। ਉਮਰ ਕਰਕੇ 35 ਸਾਲ ਛੋਟੇ ਨੇ, ਪਰ ਜੋਤ ਦੀ ਕਲਾ ਵਰਤਾ ਕੇ ਮੇਰੇ ਗੁਰੂ ਨਾਨਕ ਨੇ ਲੈਣੇ ਨੂੰ ਅੰਗਦ ਬਣਾ ਲਿਆ। ਰਾਮਕਲੀ ਕੀ ਵਾਰ 'ਚ ਬਚਨ ਕਹਿ ਕਿ ਸਿੱਖਾਂ ਪੁੱਤਰਾਂ ਘੋ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ਼ ਤਾਂ ਲੈਣਾ ਟੇਕਿਓਨ। ਉਹਦੇ ਵਿੱਚ ਬਚਨ ਹੁੰਦਾ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ, ਆਪ ਆਪੇ ਸੇਤੀ, ਆਪਣੇ ਵਰਗਾ ਆਪਣੇ ਜਿੱਡਾ। ਭਾਵੇਂ ਉਮਰ ਕਰਕੇ 35 ਸਾਲ ਛੋਟੇ ਨੇ, ਆਪ ਆਪੇ ਸੇਤੀ ਮੇਕਿਓਨ ਆਪਣੇ ਬਰਾਬਰ ਉਹਨੂੰ ਚੁਣ ਲਿਆ, ਬਰਾਬਰ ਬਣਾ ਲਿਆ। ਉੱਥੇ ਅਖੀਰ ਜਦੋਂ ਗੁਰਗੱਦੀ ਦੀ ਗੱਲ ਚੱਲੀ ਅਤੇ ਪਰਿਵਾਰ ਵਿੱਚ ਵੀ ਗੱਲ ਸ਼ੁਰੂ ਹੋਈ, ਪੁੱਛਿਆ ਗਿਆ ਤੁਹਾਡੇ ਪੁੱਤਰ ਨੇ, ਜਨਮ ਸਾਖੀ ਵਾਲਿਆਂ ਨੇ ਸ਼ਬਦ ਬੜੇ ਸੋਹਣੇ ਲਿਖੇ ਨੇ। ਕਹਿਣ ਲੱਗੇ ਮਾਤਾ ਸੁਲੱਖਣੀ ਜੀ, ਉਹਨਾਂ ਨੂੰ ਉੱਤਰ ਦਿੱਤਾ ਗੁਰੂ ਨਾਨਕ ਸਾਹਿਬ ਨੇ, ਅਤੇ ਇੱਕ ਸ਼ਬਦ ਵਰਦੇ ਹੁੰਦੇ ਸਨ ਚੌਣੇ ਕੀ ਏ, ਕਿਉਂਕਿ ਬਾਬਾ ਮੂਲਾ ਜੀ ਚੌਣੇ ਸਨ। ਕਹਿਣ ਲੱਗੇ ਦੇਖ, ਇਹ ਹੈ ਗੁਰਗੱਦੀ ਤੁਰ ਦਰਗਾਹ ਦੀ ਖੁੰਡੀ, ਜਿਸ ਦੇ ਨਾਮ ਦੀ ਹੈ ਉਹਨੂੰ ਹੀ ਤਾਰਨੀ ਪਏਗੀ। ਅਤੇ ਦੂਜੀ ਗੱਲ ਕਹੀ ਕਿ ਮੇਰੇ ਪੁੱਤਰ, ਕਹਿਣ ਲੱਗੇ ਗੁਰੂ ਘਰ ਵਿੱਚ ਬੈਠੇ ਹੋਏ ਤਾਂ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ ਨੇ, ਇਹ ਤਾਂ ਗੁਰੂ ਕਾ ਖੂਨ ਨੇ। ਗੱਲ ਥੋੜ੍ਹੀ ਜਿਹੀ ਧਿਆਨ ਨਾਲ ਸਮਝੋ, ਗੁਰੂ ਘਰ ਕੇ ਜੇ ਹੋਏ ਸਵਾਨਾ ਤਿੰਨਕੋ ਪੂਜਾ ਸਗਲ ਜਹਾਨਾ, ਪਰ ਅਗਲੀ ਗੱਲ ਸਿਧਾਂਤ ਦੀ ਇਹ ਕਿਆ ਮਾਫ ਨਹੀਂ, ਪੁੱਤਰ ਹੋਵੇ ਸਿੱਖ ਹੋਵੇ ਅਸੂਲ ਇੱਕ ਹੈ। ਕਹਿਣ ਲੱਗੇ ਅੰਨ ਦੀ ਧਨ ਦੀ ਪੈਸੇ ਦੀ ਜ਼ਮੀਨ ਦੀ ਕਮੀ ਨਹੀਂ ਰਹੇਗੀ, ਪਰ ਜਨਮ ਤਾਂ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤਾਂ, ਜੇ ਗੁਰੂ ਦੇ ਸ਼ਬਦ ਨੂੰ ਉਹ ਜਪਣਗੇ ਤਾਂ ਜਨਮ ਸੌਰੇਗਾ। ਮੈਂ ਬੇਨਤੀ ਕਰਾਂ, ਉੱਥੇ ਕਿਹਾ ਗਿਆ ਕਿ ਬਾਬਾ ਲਹਿਣਾ ਸਾਹਿਬ ਨੂੰ ਗੱਦੀ ਕਿਉਂ? ਮੈਂ ਅਰਜ਼ ਕਰ ਲੱਗਾ ਜਿੰਨੇ ਬਚਨ ਮੰਨ ਲਿਆ, ਬਸ ਪਿਆਰਿਓ ਗੁਰੂ ਦਾ ਬਚਨ ਕੀ ਪਾਰ ਉਤਾਰਾ ਕਰੇਗਾ। ਹਜ਼ੂਰ ਨੇ ਉੱਥੇ ਸ਼ਬਦ ਕਹੇ, ਕਹਿਣ ਲੱਗੇ ਪੁਰਖਾਂ ਇੱਕ ਟਕਾ ਮੰਗਾਇਆ। ਇਹ ਪਦਮ ਸਾਹਿਬ ਨੇ ਵੈਸੇ ਕੋਟ ਕੀਤੀ, ਬੜੀ ਪੁਰਾਣੀ ਘਟਨਾ ਹੈ। ਹੱਥ ਦੀ ਤਲੀ 'ਚ ਮੁੱਠੀ ਬੰਦ ਕੀਤੀ, ਤਲੀ 'ਚ ਰੱਖ ਕੇ ਫਿਰ ਮੁੱਠੀ ਖੋਲ੍ਹੀ, ਫਿਰ ਬੰਦ ਕੀਤੀ, ਖੋਲ੍ਹ ਕੇ ਕਹਿਣ ਲੱਗੇ ਪੁੱਤਰਾਂ ਨੂੰ ਪੁੱਛਦੇ ਨੇ ਮੇਰੇ ਖੱਤ ਦੀ ਤਲੀ 'ਤੇ ਕੀ? ਕਹਿਣ ਲੱਗੇ ਮਹਾਰਾਜ ਇੱਕ ਟਕਾ। ਫਿਰ ਪੁੱਛਿਆ ਦੱਸੋ ਖਾਂ ਕੀ? ਕਹਿਣ ਲੱਗੇ ਟਕਾ। ਹਜ਼ੂਰ ਨੇ ਆਵਾਜ਼ ਦਿੱਤੀ ਲੈਣਿਆ ਮੇਰੀ ਖੱਤ ਦੀ ਤਲੀ 'ਤੇ ਕੀ? ਉਹਨਾਂ ਦੇ ਕਿਹਾ ਮਾਲਕ ਮੈਨੂੰ ਸਮਝ ਕੋਈ ਨਹੀਂ। ਕਹਿਣ ਲੱਗੇ ਸਾਰੇ ਕਹਿ ਰਹੇ ਨੇ ਦਿਸ ਰਿਹਾ ਖੱਤ ਦੀ ਤਲੀ 'ਤੇ ਟਕਾ। ਕਹਿਣ ਲੱਗਾ ਨਹੀਂ ਮਾਲਕ, ਤੁਹਾਡੀ ਖੱਤ ਦੀ ਤਲੀ 'ਤੇ ਟਕਾ ਨਹੀਂ, ਤੁਹਾਡੇ ਖੱਤ ਵਿੱਚ ਜਪ ਕਹਿ, ਤੁਹਾਡੇ ਖੱਤ ਵਿੱਚ ਤਪ ਕਹਿ, ਤੁਹਾਡੇ ਖੱਤ ਵਿੱਚ ਸੰਜਮ ਕਹਿ, ਤੇਰੇ ਖੱਤ ਦੀ ਤਲੀ 'ਤੇ ਦੀਨ ਦੁਨੀਆਂ ਦੇ ਖਜ਼ਾਨੇ ਨੇ, ਸੱਚ ਏਵੇ ਤੇਰੇ ਖੱਤ ਵਿੱਚ ਤਾਕਤ ਕਹਿ, ਤੂੰ ਕਰੋੜਾਂ ਜਨਮਾਂ ਦੇ ਖੋਟਿਆਂ ਨੂੰ ਵੀ ਖਰੇ ਬਣਾ ਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕਰਾ ਦੇਣਾ, ਪਰ ਮੇਰੇ ਕੋਲ ਸਮਰੱਥਾ ਨਹੀਂ, ਮੈਂ ਤੇਰੇ ਖੱਤ ਦੀ ਤਲੀ 'ਤੇ ਕੀ ਦੱਸ ਸਕਾਂ। ਦੇਖੋ ਇਹ ਇੱਕ ਭਾਵਨਾ ਹੈ, ਇੱਕ ਸ਼ਰਧਾ। ਮੈਂ ਬੇਨਤੀ ਕਰਨ ਲੱਗਾ ਕਿ ਉੱਥੇ ਕਿਹਾ ਗਿਆ ਇਤ ਮਾਰਗ ਚੱਲੇ ਭਾਈਅੜੇ, ਗੁਰ ਕਹਿ ਬਚਨ ਹਿਰਦੈ ਧਿਆਨ ਧਾਰੀ, ਇਤ ਮਾਰਗ ਚੱਲੇ ਭਾਈਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਖਰ ਦਰਸਾਵੜਾ ਨਹਿ ਲੱਗੈ ਤਤੀ ਵਾਹ ਜੀਓ। ਇੱਕ ਬਚਨ ਹੋਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੋ, ਜਿਹੜਾ ਅਸੀਂ ਸ਼ਬਦ ਪੜ੍ਹ ਰਹੇ ਹਾਂ ਇਹ ਸਾਡੀ ਆਤਮਾ ਲਈ ਧਨ ਇਕੱਠਾ ਹੋ ਰਿਹਾ। ਇਹਨੂੰ ਕੇਵਲ ਬੋਡੀ ਲਈ ਨਾ ਸਮਝੀਏ ਵੀ ਨਿਤਨੇਮ ਕਰ ਲਿਆ, ਥੋੜ੍ਹਾ ਜਿਹਾ ਮਨ ਨੂੰ ਸਕੂਨ ਮਿਲ ਗਿਆ, ਬਾਣੀ ਪੜ੍ਹਨ ਦੀ ਘਰ ਬਣ ਗਿਆ, ਬਾਣੀ ਪੜ੍ਹਨ ਦੀ ਸੰਤਾਨ ਮਿਲ ਗਈ। ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਤੂੰ ਇਸ ਤਨ ਨੂੰ ਤਿਆਗੇਗਾ ਤਾਂ ਇਹ ਗੁਰੂ ਕਾ ਬਚਨ ਤੇਰੀ ਜਿੰਦ ਦੇ ਨਾਲ ਜਾਏਗਾ। ਉਹ ਸ਼ਬਦ ਹੈ ਕਿ ਗੁਰ ਕਾ ਬਚਨ ਸਦਾ ਅਵਨਾਸ਼ੀ, ਗੁਰੂ ਸਾਹਿਬ ਜੀ ਦਾ, ਗੁਰੂ ਦਾ ਬਚਨ ਸਦੀਵ ਕਾਰ ਰਹਿਣ ਵਾਲਾ, ਗੁਰ ਕਾ ਬਚਨ ਸਦਾ ਅਵਨਾਸ਼ੀ, ਗੁਰ ਕੈ ਬਚਨ ਕੱਟੀ ਜਮ ਫਾਂਸੀ, ਗੁਰੂ ਦਾ ਬਚਨ ਜਮਾਂ ਦੀਆਂ ਫਾਈਆਂ ਕੱਟ ਦਿੰਦਾ ਹੈ, ਗੁਰ ਕਾ ਬਚਨ ਜੀ ਕੈ ਸਾਥ, ਗੁਰੂ ਦਾ ਬਚਨ ਸਾਡੀ ਆਤਮਾ ਨਾਲ ਤੁਰਦਾ ਹੈ। ਇਹਨੂੰ ਹਜ਼ੂਰ ਨੇ ਫੁਰਮਾਇਆ ਗੁਰ ਕਾ ਬਚਨ ਬਸੈ ਜੀ ਨਾਲੇ ਜਿੰਦ ਦੇ ਨਾਲ। ਅਤੇ ਕੱਲ੍ਹ ਮੈਂ ਅਰਜ਼ ਕੀਤੀ ਸੀ ਸਰੀਰ ਨਾਲ ਲੋਕ ਤੁਰਦੇ ਨੇ ਪਰ ਜਿੰਦ ਨਾਲ ਸਰੀਰ ਵੀ ਨਹੀਂ ਤੁਰਦਾ, ਪਰ ਜਿੰਦ ਦੇ ਨਾਲ ਕੇਵਲ ਗੁਰੂ ਦਾ ਬਚਨ ਹੀ ਜਾਂਦਾ ਹੈ। ਇਹ ਸ਼ਬਦ ਜਿਹੜਾ ਗਿਆਨ ਹੈ ਇਹ ਸਾਡੀ ਜਿੰਦ ਨਾਲ ਤੁਰੇਗਾ। ਗੁਰ ਕਾ ਬਚਨ ਬਸੈ ਜੀ ਨਾਲੇ, ਤੇ ਮਹਾਰਾਜ ਕਹਿੰਦੇ ਨੇ ਜਲ ਨਹੀਂ ਡੁੱਬੇ, ਸੰਸਕਾਰ ਸਰੀਰ ਦਾ ਹੋ ਜਾਏਗਾ ਪਰ ਆਤਮਾ ਨੂੰ ਤਾਂ ਪਾਣੀ ਵੀ ਨਹੀਂ ਡੋਬ ਸਕਦਾ, ਅੱਗ ਵੀ ਨਹੀਂ ਸਾੜ ਸਕਦੀ, ਇਹਨੂੰ ਲੁਟੇਰਾ ਜਾਂ ਦੁਸ਼ਮਣ ਕੋਈ ਨਹੀਂ ਖੋ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ, ਜਲ ਹੈ। ਮਹਾਰਾਜ ਕਹਿੰਦੇ ਨੇ ਇਹ ਸ਼ਬਦ ਕਿਵੇਂ ਹੈ ਮੇਰੇ ਲਈ, ਇੱਥੇ ਤਾਂ ਦੱਸਿਆ ਪਾਣੀ ਖਵਾਂ ਜਾਂ ਆ ਤਸਕਰ ਕਹਿ ਲਈਏ ਅੱਗ ਕਹਿ ਲਈਏ ਕੋਈ ਸਾੜਦੀ ਨਹੀਂ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ, ਜਲ ਹੈ। ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ। ਨਿਰਧਨ ਕੋ ਧਨ, ਗੁਰੂ ਦਾ ਬਚਨ ਇਸ ਤਰ੍ਹਾਂ ਜਿਵੇਂ ਗਰੀਬ ਨੂੰ ਇੱਕ ਪਾਰਸ ਮਿਲ ਜਾਏ, ਧਨ ਮਿਲ ਜਾਏ। ਅੰਧਲੇ ਕੋ ਟਿਕ, ਜਿਵੇਂ ਅੰਨੇ ਬੰਦੇ ਨੂੰ ਡੰਗੋਰੀ ਮਿਲ ਜਾਏ। ਰੋਂਦੇ ਵਿਲਕਦੇ ਬੱਚੇ ਨੂੰ ਮਾਂ ਦਾ ਦੁੱਧ ਮਿਲ ਜਾਏ। ਸਾਗਰ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੇ ਨੂੰ ਕਿਸ਼ਤੀ ਮਿਲ ਜਾਏ। ਕਹਿਣ ਲੱਗੇ ਅੰਧਲੇ ਕੋਠ ਨਿਰਧਨ ਕੋ ਧਨ ਅੰਧਲੇ ਕੋਟਿਕ ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਉਹ ਨਾਲ ਤੁਰਦਾ ਹੈ। ਅੱਜ ਪਹਿਲੀ ਹਜ਼ੂਰ ਨੇ ਕਿਰਪਾ ਇਹੀ ਕੀਤੀ ਅਤੇ ਬਖਸ਼ਿਸ਼ ਕਰਦਿਆਂ ਪਹਿਲੀ ਤੁਕ ਹੈ ਕਿ ਗੁਰ ਕੈ ਬਚਨ ਰਿਦੈ ਧਿਆਨ ਧਾਰੀ। ਗੁਰੂ ਦੇ ਬਚਨ ਨਾਲ ਮੈਂ ਪ੍ਰਭੂ ਦਾ ਧਿਆਨ ਆਪਣੇ ਖਿਰਦੇ ਵਿੱਚ ਧਾਰਨ ਕੀਤਾ। ਉਂਝ ਠੀਕ ਹੈ ਆਪਾਂ ਕਥਾ ਵਿਚਾਰ ਕਰਨੇ ਆ ਅਖਰੀ ਅਰਥ, ਪਰ ਸੱਚ ਇਵੇਂ ਜਿਹੜਾ ਇਹ ਗੂੜ ਗਿਆਨ ਹੈ ਨਾ, ਸਾਰੀ ਜ਼ਿੰਦਗੀ ਵੀ ਜ਼ੋਰ ਮਾਰਦੇ ਰਹੋ ਕਿਸੇ ਨੇ ਪੂਰਾ ਕਹਿ ਨਹੀਂ ਸਕਣਾ। ਰਿਦੈ ਧਿਆਨ ਧਾਰੀ, ਹੁਣ ਧਿਆਨ ਸ਼ਬਦ ਕੀ ਹੈ, ਧਿਆਨ ਦੇ ਅਰਥ ਕੀ ਨੇ? ਅਤੇ ਅੱਜ ਸੁਬਹਾ ਜਦੋਂ ਹੁਕਮ ਆਇਆ ਉਦੋਂ ਬਾਅਦ ਸਿੰਘ ਸਾਹਿਬ ਜੀ ਅਰਦਾਸੀਏ ਜੀ ਨੇ ਅਰਦਾਸ ਕੀਤੀ ਅਤੇ ਸੁਣਦਿਆਂ ਪਤਾ ਨਹੀਂ ਮਨ 'ਚ ਆਇਆ ਕਿ ਦੇਖੋ ਅਰਦਾਸ ਵਾਰ ਅਰਦਾਸ ਵਿੱਚ ਚਾਰ ਵਾਰੀ ਗੁਰੂ ਕਾ ਅਰਦਾਸੀਆ ਬੋਲ ਕੇ ਕਹਿੰਦਾ, ਸਿੱਖੋ ਤੁਸੀਂ ਭਾਵੇਂ ਖੱਤ ਜੋੜ ਕੇ ਖਲੋਤੇ ਹੋ ਪਰ ਮੇਰੀ ਗੱਲ ਸੁਣਨ ਤੋਂ ਬਾਅਦ ਧਿਆਨ ਧਰ ਕੇ ਜ਼ਬਾਨ ਤੋਂ ਵਾਹਿਗੁਰੂ ਬੋਲੋ। ਚਾਰ ਵਾਰੀ ਕਿਹਾ ਜਾਂਦਾ, ਉਂਝ ਵੈਸੇ ਛੇ ਵਾਰੀ ਬੁਲਾਇਆ ਜਾਂਦਾ ਪਰ ਚਾਰ ਵਾਰੀ ਧਿਆਨ ਸ਼ਬਦ ਹੁੰਦਾ। ਇੱਕ ਤਾਂ ਬਚਨ ਹੁੰਦਾ ਕਿ ਪ੍ਰਥਮ ਭਗੌਤੀ ਸਿਮਰ ਕਹਿ, ਇਹ ਉਸ ਦਿਨ ਅਕਾਲ ਤਖਤ ਸਾਹਿਬ 'ਤੇ ਵੀ ਅਰਜ਼ ਕੀਤੀ ਸੀ, ਪ੍ਰਥਮ ਭਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਨਿਦ ਆਵੈ ਧਾਏ ਸਭ ਥਾਈਂ ਹੋਏ ਸਹਾਏ, ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਅਤੇ ਅੱਗੇ ਫਿਰ ਧਿਆਨ ਦੀ ਗੱਲ ਹੁੰਦੀ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਇਹ ਧਿਆਨ ਸ਼ਬਦ ਕਿਉਂ ਕਿਹਾ ਗਿਆ ਅਰਦਾਸ ਵਿੱਚ? ਅਤੇ ਚਾਰ ਵਾਰੀ ਇਹਨੂੰ ਰਿਪੀਟ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਦੇਖੋ ਪਹਿਲਾਂ ਇੱਥੇ ਆਇਆ, ਫਿਰ ਆਇਆ ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਖੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਫਿਰ ਸ਼ਬਦ ਆਇਆ ਧਿਆਨ ਧਰ ਕੇ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਫਿਰ ਤੀਸਰਾ ਆਇਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਖਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ। ਤੀਜੀ ਵਾਰ ਆਇਆ ਬੋਲੋ ਜੀ ਵਾਹਿਗੁਰੂ। ਫਿਰ ਚੌਥਾ ਆਇਆ ਕਿ ਪੰਜਾਂ ਤਖਤਾਂ ਸਰਬੱਤ ਗੁਰੂ ਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਦਾਸ ਇੱਕ ਅਰਜ਼ ਕਰੇ, ਇਹ ਚਾਰ ਵਾਰੀ ਜਿਹੜਾ ਸ਼ਬਦ ਆਇਆ ਧਿਆਨ ਧਰ ਕੇ, ਇਹਨਾਂ ਚਾਰਾਂ ਨੂੰ ਜੇ ਅਸੀਂ ਹਿਸਟਰੀ 'ਚੋਂ ਦੇਖਾਂਗੇ, ਇਹ ਚਾਰੇ ਦੇ ਚਾਰੇ ਜਿਹੜੇ ਪਦੇ ਨੇ ਸਾਡੀ ਤਵਾਰੀਖ ਨਾਲ ਸੰਬੰਧਿਤ ਨੇ, ਸਾਡੇ ਇਤਿਹਾਸ ਨਾਲ ਸੰਬੰਧਿਤ ਨੇ, ਸਾਡੇ ਮਾਣ ਮੱਤੇ ਸੁਨਹਿਰੀ ਇਤਿਹਾਸ ਦੇ ਪੰਨੇ ਨੇ। ਪਹਿਲਾਂ ਗੁਰੂ ਸਾਹਿਬਾਨ ਦਾ ਧਿਆਨ ਧਰ ਕੇ, ਫਿਰ ਪੰਜ ਪਿਆਰੇ ਚਾਰ ਸਾਹਿਬੇ ਸਾਹਿਬਜ਼ਾਦੇ ਨਾਮ ਜਪਣ ਵਾਲਿਆਂ ਦਾ, ਫਿਰ ਸ਼ਹੀਦਾਂ ਦਾ, ਫਿਰ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ। ਇਹ ਜੇ ਚਾਰ ਵਾਰੀ ਕਿਹਾ ਗਿਆ ਐਵੇਂ ਨਹੀਂ, ਇੱਕ ਗੁਰਮੁਖ ਵਿਦਵਾਨ ਨੇ ਬੜੇ ਸੋਹਣੇ ਅਰਥ ਕਹੇ ਸਨ। ਉਹ ਕਹਿੰਦਾ ਜਿਹਦਾ ਆਪਾਂ ਧਿਆਨ ਧਰੀਏ ਅਤੇ ਉਂਝ ਵੈਸੇ ਧਿਆਨ ਦਾ ਅਰਥ ਕੀ ਹੈ? ਧਿਆਨ ਦਾ ਅਰਥ ਹੈ ਕਿ ਕਿਸੇ ਇੱਕ ਕੇਂਦਰ ਬਿੰਦੂ 'ਤੇ ਆਪਣੇ ਮਨ ਨੂੰ ਖੱਬੇ ਸੱਜੇ ਤੋਂ ਹੋੜ ਕੇ ਪੂਰੇ ਤੌਰ 'ਤੇ ਇਕਾਗਰ ਕਰ ਦੇਣਾ। ਧਿਆਨ ਦੇ ਅਰਥ ਮੈਂ ਸਰਲ ਜਿਹਾ ਕਰਾਂਗਾ, ਮੈਂ ਵਿਦਾਂਤ ਵਾਲੇ ਅਰਥ ਨਹੀਂ ਲਏ। ਸਿਰਫ ਆਪਣੇ ਮਨ ਨੂੰ ਖੱਬੇ ਸੱਜੇ ਤੋਂ ਮੋੜ ਕੇ ਪੂਰਨ ਤੌਰ 'ਤੇ ਇੱਕ ਬਿੰਦੂ 'ਤੇ ਇਕਾਗਰ ਕਰ ਦੇਣਾ, ਇੱਕ ਧੁਰੇ 'ਤੇ ਇਕਾਗਰ ਕਰ ਦੇਣਾ, ਉਹਦੇ ਲਈ ਸ਼ਬਦ ਧਿਆਨ ਵਰਤਨੇ। ਹੁਣ ਅਰਦਾਸ ਤਾਂ ਧਿਆਨ ਦਾ ਵਿਸ਼ਾ ਹੈ ਅਤੇ ਚਾਰ ਵਾਰੀ ਕਿਹਾ ਗਿਆ ਧਿਆਨ ਧਰੋ। ਇਹਦੇ ਅਰਥ ਉਹਨਾਂ ਗੁਰਮੁਖਾਂ ਕੀਤੇ ਕਿ ਜਦੋਂ ਤੈਨੂੰ ਅਰਦਾਸ ਵਿੱਚ ਬੁਲਾਇਆ ਜਾਂਦਾ ਹੈ ਕਿ ਧਿਆਨ ਧਰ ਕੇ ਬੋਲ ਵਾਹਿਗੁਰੂ, ਉਦੋਂ ਚੇਤੇ ਰੱਖੀ ਅਤੇ ਉਹ ਭਾਵੇਂ ਕਿਤੇ ਵੀ ਖਲੋਤਾ ਹੈ ਪਰ ਤੇਰੀ ਸੁਰਤ ਇਕਾਗਰ ਹੋਵੇ ਅਤੇ ਤੇਰਾ ਧਿਆਨ ਗੁਰੂ ਸਾਹਿਬਾਨ, ਸ਼ਹੀਦ, ਮੁਰੀਦ, ਬੰਦਗੀ ਕਰਨ ਵਾਲੇ, ਪੰਜ ਤਖਤ, ਸੱਚ ਏਵੇ ਜਿਨ੍ਹਾਂ ਦਾ ਧਿਆਨ ਧਰਨਾ ਤੂੰ ਅਰਦਾਸ ਵਿੱਚ ਇਕੱਲਾ ਨਹੀਂ, ਜਿਨ੍ਹਾਂ ਨੂੰ ਧਿਆਨ ਧਰ ਕੇ ਪੁਕਾਰਨਾ ਉਹ ਤੇਰੀ ਅਰਦਾਸ ਵਿੱਚ ਆਪ ਵਰਤਦੇ ਪਏ। ਮੇਰੀ ਬੇਨਤੀ ਹੈ ਧਿਆਨ। ਹੁਣ ਕਈ ਵਾਰੀ ਜਦੋਂ ਧਿਆਨ ਸ਼ਬਦ ਆਉਂਦਾ ਅਸੀਂ ਇੱਕੋ ਦਮ ਖੰਡਨ ਕਰ ਦਿੰਦੇ, ਜੋਗ ਮਤ ਜੀ। ਮੈਂ ਬੇਨਤੀ ਕਰਾਂ, ਦੁਨੀਆਂ ਦੀ ਕੋਈ ਚੀਜ਼ ਐਸੀ ਨਹੀਂ ਜਿਹੜੀ ਧਿਆਨ ਤੋਂ ਬਿਨਾਂ ਚੱਲ ਸਕੇ। ਇੱਥੋਂ ਤੱਕ ਕਿ ਬੀਬੀਆਂ ਸੂਈ ਦੇ ਸੁਰਾਖ ਵਿੱਚ ਧਾਗਾ ਵੀ ਪਾਉਣ ਅਤੇ ਉਹ ਵੀ ਇਕਾਗਰਤਾ ਅਤੇ ਧਿਆਨ ਤੋਂ ਬਿਨਾਂ ਸੂਈ ਦੇ ਸੁਰਾਖ ਵਿੱਚ ਧਾਗਾ ਨਹੀਂ ਪੈਂਦਾ। ਆਦਮੀ ਧਿਆਨ ਤੋਂ ਬਿਨਾਂ ਰੋਟੀ ਖਾਏ, ਬੇਧਿਆਨਾ ਬੰਦਾ ਕਈ ਵਾਰੀ ਕਿੰਨੀ ਖੁਰਾਕ ਖਾ ਜਾਂਦਾ ਪਰ ਅਸਰ ਨਹੀਂ ਲੱਗਦਾ। ਧਿਆਨ ਵਿੱਚ ਖਾਧੀ ਹੋਈ ਇੱਕ ਰੋਟੀ ਵੀ ਬੰਦੇ ਨੂੰ ਰਜਾ ਦਿੰਦੀ ਹੈ। ਧਿਆਨ ਵਿੱਚ ਜੀਣ ਦੀ ਜਾਂਚ ਆ ਜਾਏ, ਕਰੀਏ ਕੀ? ਬੰਦਾ ਜੋ ਕੁਝ ਕਰਦਾ ਬੇਧਿਆਨਾ ਕਰਦਾ। ਇਹੀ ਕਾਰਨ ਆਦਮੀ ਨਹਿਰ ਤੋਂ ਤੁਰਿਆ ਆਵੇ ਅਤੇ ਉਹਨੂੰ ਪੁੱਛੋ ਤੂੰ ਨਹਿਰ ਦੇ ਪੁੱਲ ਤੋਂ ਲੰਘ ਕੇ ਆਇਆ, ਪਾਣੀ ਹੈ ਸੀ? ਉਹ ਕਹਿੰਦਾ ਲੰਘ ਕੇ ਤਾਂ ਮੈਂ ਆਇਆ ਪਰ ਪਤਾ ਕੋਈ ਨਹੀਂ ਪਾਣੀ ਹੈ ਕਿ ਨਹੀਂ। ਅਤੇ ਕਈ ਵਾਰੀ ਆਹ ਕੁਝ ਸਾਡੇ ਨਾਲ ਹੁੰਦਾ ਗੁਰਦੁਆਰੇ ਜਾ ਕੇ, ਜੇ ਪੁੱਛਿਆ ਜਾਏ ਵੀ ਫਲਾਣਾ ਅੱਜ ਗੁਰੂ ਕਾ ਕੀਰਤਨੀਆਂ ਕੀਰਤਨ ਕਰ ਰਿਹਾ ਸੀ, ਸ਼ਬਦ ਕਿਹੜਾ ਪੜਿਆ? ਉਹ ਕਹਿੰਦਾ ਪੁੱਲ ਉੱਤੇ ਤਾਂ ਮੈਂ ਲੰਘਿਆ ਪਰ ਉੱਥੇ ਪਾਣੀ ਦਾ ਪਤਾ ਨਹੀਂ ਲੱਗਾ, ਮੈਂ ਗੁਰਦੁਆਰੇ ਕੋਲੋਂ ਲੰਘਿਆ ਮੈਨੂੰ ਬਾਣੀ ਦਾ ਕੋਈ ਨਹੀਂ ਪਤਾ ਲੱਗਾ। ਕਿ ਉਹਦੇ ਕੰਨਾਂ 'ਚ ਆਵਾਜ਼ ਨਹੀਂ ਪਈ? ਆਵਾਜ਼ ਪਈ, ਸ਼ਰੂਰ ਹਾਜ਼ਰ ਸੀ ਪਰ ਧਿਆਨ ਗੈਰ ਹਾਜ਼ਰ ਸੀ। ਫਿਰ ਬੇਨਤੀ ਕਰਾਂ, ਜਿਹੜਾ ਧਿਆਨ ਹੈ, ਗੁਰੂ ਸਾਹਿਬ ਕਹਿੰਦੇ ਨੇ ਗੁਰ ਕੈ ਬਚਨ ਰਿਦਾ ਧਿਆਨ ਧਾਰੀ, ਗੁਰੂ ਦੇ ਬਚਨ ਨਾਲ ਮੈਂ ਆਪਣੇ ਅੰਦਰ ਧਿਆਨ ਟਿਕਾਣਾ ਸ਼ੁਰੂ ਕੀਤਾ। ਦੇਖੋ ਧਿਆਨ ਦੋ ਤਰ੍ਹਾਂ ਦਾ, ਇੱਕ ਕਪਟ ਸਮਾਧੀ ਹੈ, ਮੈਂ ਸ਼ਬਦ ਕਹਿਣ ਲੱਗਾ, ਇੱਕ ਹੈ ਤੁਰ ਅੰਦਰੋਂ ਜੁੜ ਕੇ ਧਿਆਨ ਵੀ ਚਲੇ ਜਾਣਾ। ਹੁਣ ਅਸੀਂ ਕੀ ਕਰਨੇ ਹਾਂ, ਜਿਹੜੀ ਕਪਟ ਸਮਾਧੀ ਹੈ ਉਹਨੂੰ ਚੰਗੇ ਪਲੇ ਅੰਦਰੋਂ ਕਮਾਉਣ ਵਾਲਿਆਂ ਨਾਲ ਵੀ ਜੋੜਦੇ ਨੇ। ਇਹ ਤਾਂ ਜੀ ਬਗਲ ਸਮਾਧੀ ਹੋ ਗਈ ਜੀ, ਇਹ ਤਾਂ ਬਗਲੇ ਦਾ ਧਿਆਨ ਹੋ ਗਿਆ। ਨਹੀਂ ਪਿਆਰਿਓ, ਹਰ ਨੇਤਰ ਬੰਦ ਕਰਨ ਵਾਲੇ ਦੀ ਬਗਲ ਸਮਾਧੀ ਨਹੀਂ, ਹਰ ਅੱਖ ਬੰਦ ਕਰਕੇ ਬੈਠੇ ਹੋਏ ਦਾ ਅੰਦਰ ਬਗਲੇ ਨਾਲ ਤੁਲਨਾ ਨਾ ਦਈਏ। ਆਹ ਇਹ 'ਚ ਕੋਈ ਸ਼ੱਕ ਨਹੀਂ। ਕਪਟੀਆਂ ਬਾਰੇ ਮਹਾਰਾਜ ਜੀ ਨੇ ਕਿਹਾ, ਕਿਆ ਕੀਜੈ ਧਾਨ ਧਿਆਨ ਜਪੰਨਾ, ਜਪ ਤੇ ਸ਼ੁੱਧ ਨਹੀਂ ਮਨ ਆਪਣਾ ਆਸਾ ਨਾਮ ਦੇਵ ਜੀ। ਆਸਾ ਕੀ ਵਾਰ ਵਿੱਚ ਕਹਿ ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਧਗ। ਉਸ ਧਿਆਨ ਨੂੰ ਨਹੀਂ ਸਵੀਕਾਰ ਕੀਤਾ। ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਪਰ ਗੁਰਮੁਖੋ, ਇੱਥੇ ਉਸ ਧਿਆਨ ਨੂੰ ਮੰਨਿਆ ਗਿਆ ਜਿੱਥੇ ਸਾਈਂ ਆ ਬੈਠਾ। ਹੁਣ ਇੱਥੇ ਅਰਜ਼ ਕਰਨੀ ਚਾਹਾਂਗਾ ਕਿ ਜੋ ਸ਼ਬਦ ਗੁਰੂ ਸਾਹਿਬ ਨੇ ਕਹੇ, ਖਿਰਦੇ ਦਾ ਧਿਆਨ, ਆਪਣੇ ਅੰਦਰ ਦਾ ਧਿਆਨ, ਪਰ ਅੰਦਰ ਵਾਲੇ ਪਾਸੇ ਕਦੀ ਬੰਦੇ ਨੇ ਧਿਆਨ ਨਹੀਂ ਦਿੱਤਾ। ਜਿਹਨਾਂ ਨੂੰ ਅੰਦਰ ਵੇਖਣ ਦੀ ਜਾਂਚ ਆ ਜਾਏ, ਸੱਚ ਏਵੇ ਬਾਹਰ ਦੇ ਦ੍ਰਿਸ਼ ਤਾਂ ਉਹਦੇ ਸਾਹਮਣੇ ਕੁਛ ਵੀ ਨਹੀਂ। ਜਿਹਨੂੰ ਅੰਦਰ ਝਾਕਣ ਦੀ ਜਾਂਚ ਆ ਜਾਏ, ਉਹਨੂੰ ਅੰਦਰ ਦਾ ਝਲਕਾਰਾ ਬਾਹਰ ਦੇਖਣ ਨੂੰ ਚਿੱਤ ਕਿੱਥੇ ਕਰਦਾ ਹੈ? ਮੈਂ ਤਿੰਨ ਸ਼ਲੋਕ ਆਪ ਨਾਲ ਸਾਂਝੇ ਕਰਨੇ ਚਾਹਾਂਗਾ। ਸਿਰਫ ਇੱਕ ਬੇਨਤੀ, ਇਹਨੂੰ ਕੋਈ ਵੀ ਇਨਸਾਨ ਸੁਣਨ ਵਾਲਾ ਕਿਸੇ ਮਤ ਮਤਾਂਤਰ ਨਾਲ ਨਾ ਜੋੜੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਗੁਰਮੁਖੋ, ਗੁਰਮਤ ਦਾ ਆਪਣਾ ਸਿਧਾਂਤ ਹੈ ਅਤੇ ਜੇ ਆਪਾਂ ਬਾਣੀ ਨਹੀਂ ਪੜ੍ਹੀ ਤਾਂ ਦੂਜਾ ਬੰਦਾ ਕੋਈ ਬਾਣੀ ਵਿੱਚੋਂ ਖਿੱਚ ਕੇ ਆਪਣੀ ਦੁਕਾਨ ਚਲਾਉਂਦਾ ਹੈ ਪਰ ਆਪਣੇ ਖਜ਼ਾਨੇ ਨੂੰ ਉਹਦਾ ਖਜ਼ਾਨਾ ਕਹਿ ਕੇ ਨਿੰਦੀਏ ਨਾ। ਫਿਰ ਮੇਰੀ ਗੱਲ ਧਿਆਨ ਨਾਲ ਸੁਣਿਓ। ਹੁਣ ਦੇਖੋ ਅੰਦਰ ਦੀ ਗੱਲ ਵੇਖਣ ਨੂੰ ਕਦੀ ਚਿੱਤ ਬੰਦੇ ਨੂੰ ਕਰਦੇ ਹੀ ਨਹੀਂ। ਆ ਅੱਖਾਂ ਜਿੱਦਣ ਦੀਆਂ ਰੱਬ ਨੇ ਲਾਈਆਂ ਨੇ, ਇਹਨਾਂ ਕਮਲੀਆਂ ਨੇ ਮਰਦੇ ਦਮ ਤੱਕ ਲੋਕਾਂ ਦੇ ਚਿਹਰੇ ਵੇਖਣੇ ਨੇ, ਆਪਣਾ ਚਿਹਰਾ ਤਾਂ ਕਦੀ ਅੱਖਾਂ ਦੇਖ ਹੀ ਨਹੀਂ ਸਕਦੀਆਂ। ਕਦੀ ਆਪਣਾ ਚਿਹਰਾ ਦਿਸੇ? ਇੱਕ ਕਹਾਣੀ ਬੜੀ ਸੋਹਣੀ ਇੱਕ ਸੱਜਣ ਨੇ ਦਰਜ ਕੀਤੀ। ਉਹ ਕਹਿੰਦਾ ਇੱਕ ਸ਼ਹਿਰ ਅੰਦਰ ਦੋ ਬੱਚਿਆਂ ਦਾ ਜਨਮ ਹੋਇਆ ਇਕੱਠਿਆਂ ਦਾ ਇੱਕ ਦਿਨ, ਅਤੇ ਰੱਬ ਦੀ ਕਰਨੀ ਇੱਕ ਰਾਜੇ ਦਾ ਪੁੱਤਰ, ਰਾਜੇ ਦੇ ਪੁੱਤ ਦਾ ਜਨਮ ਹੋਇਆ, ਇੱਕ ਗਵਾਂਢੀ ਅਮੀਰ ਸੀ ਉਹਦੇ ਪੁੱਤ ਦਾ ਜਨਮ ਹੋਇਆ, ਇਕੱਠੇ ਪੜ੍ਹੇ, ਤਲੀਮ ਇਕੱਠੀ ਲਈ। ਰਾਜੇ ਦਾ ਪੁੱਤਰ ਸ਼ਹਿਜ਼ਾਦਾ, ਉਹਨੇ ਰਾਜਾ ਬਣਨੀ ਬਣਨਾ, ਪਰ ਗਵਾਂਢੀ ਅਤੇ ਪੁੱਤ ਨੂੰ ਅੰਦਰੋਂ ਚੇਟਕ ਲੱਗ ਗਈ ਅਤੇ ਉਹ ਚੱਲ ਪਿਆ ਰੱਬ ਵਾਲੇ ਰਸਤੇ। ਉਹਨੇ ਸਾਧਨਾ ਕੀਤੀ, ਕਮਾਈ ਕੀਤੀ, ਅੰਦਰ ਦਾ ਚਾਨਣ ਲਿਆ, ਅਤੇ ਜਦੋਂ ਅੰਦਰ ਭਰਿਆ ਫਿਰ ਵੰਡਣ ਤੁਰਿਆ। ਉਹਨੇ ਫਿਰ ਲੋਕਾਂ ਵਿੱਚ ਵੰਡਿਆ, ਸਾਰੀ ਧਰਤੀ ਦਾ ਉਹਨੇ ਜਿੱਥੇ ਲੋਕ ਮਿਲੇ ਭਰਮਣ ਕਰਕੇ ਪ੍ਰਭੂ ਦੀ ਗੱਲ ਕੀਤੀ। ਅੱਜ ਉਹ ਬਜ਼ੁਰਗ ਹੋ ਗਿਆ ਫਕੀਰ, ਅਤੇ ਇੱਧਰ ਰਾਜੇ ਦਾ ਪੁੱਤਰ ਵੀ ਰਾਜ ਗੱਦੀ ਭੋਗਦਾ ਹੋਇਆ ਉਹ ਵੀ ਬਜ਼ੁਰਗ ਹੋ ਗਿਆ। ਅੱਜ ਫਕੀਰ ਕਈ ਸਾਲਾਂ ਤੋਂ ਬਾਅਦ ਆਪਣੇ ਘਰ ਵਾਪਸ ਮੁੜਿਆ। ਉਹਦੀ ਖਿਆਤੀ ਪ੍ਰਸਿੱਧੀ ਬੜੀ ਸੀ, ਪਿੰਡ ਦੇ ਲੋਕ, ਨਗਰ ਦੇ ਲੋਕ ਲੈਣ ਆਏ ਵੀ ਚਲੋ ਆਖਰ ਸਾਡੇ ਪਿੰਡ ਦਾ ਇੱਕ ਏਡਾ ਪਹੁੰਚਿਆ ਹੋਇਆ ਬੰਦਾ ਹੈ, ਮੈਂ ਸ਼ੁਕਰ ਕਰਾਂਗਾ ਕਿ ਘੱਟੋ ਘੱਟ ਪਿੰਡ ਵਾਲਿਆਂ ਨੂੰ ਇੰਨੀ ਤਾਂ ਸਮਝ ਪੈ ਗਈ ਪਹੁੰਚਿਆ, ਨਹੀਂ ਤਾਂ ਅਕਸਰ ਤਿੰਨ ਬੰਦੇ ਜਿਉਂਦੇ ਜੀ ਕਿਸੇ ਜਾਗੇ ਹੋਏ ਤੋਂ ਆਨੰਦ ਨਹੀਂ ਲੈ ਸਕਦੇ, ਕਿਰਪਾ ਨਹੀਂ ਲੈ ਸਕਦੇ। ਇੱਕ ਨਿੰਦਕ, ਦੂਜੇ ਬਾਲ ਸਖਾਈ ਮਿੱਤਰ, ਅਤੇ ਤੀਜੇ ਉਹਦੇ ਰਿਸ਼ਤੇਦਾਰ ਛੇਤੀ ਕੀਤਿਆਂ ਕੁਝ ਲੈ ਨਹੀਂ ਸਕਦੇ। ਜਦੋਂ ਫਕੀਰ ਪਿੰਡ ਵਿੱਚ ਆਇਆ, ਰਾਜੇ ਦੇ ਮਨ 'ਚ ਵੀ ਆਇਆ ਮੈਂ ਵੀ ਜੀਆਂ ਕਵਾਂ, ਆਖਰ ਸਾਰੀ ਪਰਜਾ ਗਈ। ਉਹ ਫਕੀਰ ਆਇਆ, ਲੋਕਾਂ ਨੇ ਉਹਦਾ ਸਵਾਗਤ ਕੀਤਾ, ਰਾਜੇ ਨੇ ਝੁਕਿਆ ਨਹੀਂ ਜਿਵੇਂ ਦੋਸਤ ਮਿਲਦੇ ਨੇ। ਆਖਰ ਉਹ ਰਾਜਾ, ਉਹਦਾ ਆਪਣਾ ਹੰਕਾਰ ਹੈ, ਉਹਨੇ ਅੱਗੋਂ ਹੱਥ ਮਿਲਾਇਆ, ਕਹਿੰਦਾ ਕੀ ਹਾਲ ਹੈ ਬਈ, ਉਹੀ ਨਾਂ ਲਿਆ ਛੋਟਿਆਂ ਦਾ, ਕਹਿੰਦਾ ਇੰਨਾ ਘੁੰਮ ਕੇ ਆਇਆ, ਤੇਰੀ ਪ੍ਰਸਿੱਧੀ ਬੜੀ, ਮੇਰੇ ਲਈ ਕੀ ਲੈ ਕੇ ਆਇਆ। ਉਹ ਕਹਿੰਦਾ ਮੈਂ ਸੱਚੀ ਗੱਲ ਤੈਨੂੰ ਜ਼ਿੰਦਗੀ ਭਰ ਚੇਤੇ ਕਰਦਾ ਰਿਹਾ, ਤੂੰ ਮੇਰਾ ਮਿੱਤਰ ਹੈ, ਪਰ ਜਿਸ ਬਾਜ਼ਾਰ ਵਿੱਚ ਕੋਈ ਖਰੀਦਣ ਜਾਂਦਾ ਸਾਂ ਅਤੇ ਉੱਥੇ ਮੈਂ ਦੇਖਦਾ ਸਾਂ ਤੇਰੇ ਲਈ ਕੁਝ ਲਵਾਂ, ਪਰ ਉਹ ਚੀਜ਼ ਤੇਰੇ ਘਰ ਵਿੱਚ ਪਹਿਲਾਂ ਹੀ ਮੌਜੂਦ ਹੁੰਦੀ ਸੀ। ਕਹਿੰਦਾ ਪਰ ਹਾਂ, ਮੈਂ ਸਾਰੀ ਧਰਤੀ ਦਾ ਭਰਮਣ ਕਰਨ ਤੋਂ ਬਾਅਦ ਇੱਕ ਚੀਜ਼ ਤੇਰੇ ਲਈ ਲੈ ਕੇ ਆਇਆ, ਪਰ ਮੈਂ ਦੇਣੀ ਤੈਨੂੰ ਇਕੱਲੇ ਨੂੰ, ਲੋਕਾਂ ਵਿੱਚ ਨਹੀਂ ਦੇਣੀ। ਉਹਦੇ ਮਨ ਉਤਾਵਲਾ ਹੋ ਗਿਆ, ਕਹਿਣ ਲੱਗਾ ਚੱਲ। ਕਹਿੰਦਾ ਕਿੱਥੇ? ਕਹਿੰਦਾ ਤੇਰੇ ਮਹੱਲ 'ਚ, ਤੇਰੇ ਕਮਰੇ ਜਾ ਕੇ ਦਿਆਂਗਾ। ਉਹਨੇ ਦੇਖਿਆ ਵੀ ਪੱਲੇ ਕੁਛ ਵੀ ਨਹੀਂ, ਪਾਟੇ ਜਾਂ ਕੱਪੜੇ ਸਾਧ ਮੁਰਾਦੇ ਜਾਂ, ਕਿਹੜੀ ਚੀਜ਼ ਲੈ ਕੇ ਆਇਆ। ਰਾਜੇ ਨੂੰ ਅੰਦਰ ਲੈ ਗਿਆ ਅਤੇ ਆਪਣੀ ਜੇਬ ਵਿੱਚੋਂ ਉਹਨੇ ਇੱਕ ਪੁਰਾਣੇ ਕੱਪੜੇ 'ਚ ਲਪੇਟੀ ਹੋਈ ਚੀਜ਼ ਕੱਢੀ, ਉਹ ਕੱਪੜਾ ਉਤਾਰੀ ਗਿਆ, ਅਤੇ ਜਦੋਂ ਸਾਰਾ ਕੱਪੜਾ ਲਿਪਟਿਆ ਹੋਇਆ ਉਤਰ ਗਿਆ ਅਤੇ ਇੱਕ ਪੁਰਾਣਾ ਜਿਹਾ ਚੌਰਸ ਸ਼ੀਸ਼ਾ, ਦਰਪਣ ਆਰ ਸੀ, ਉਹ ਭੁਰਿਆ ਜਿਹਾ ਸ਼ੀਸ਼ਾ ਕੱਢ ਕੇ ਕਹਿਣ ਲੱਗਾ ਬਾਦਸ਼ਾਹ ਇਹਦੇ 'ਚੋਂ ਮੂੰਹ ਦੇਖੀ? ਉਹਨੇ ਦੇਖਿਆ, ਕਹਿੰਦਾ ਤੇਰੇ ਲਈ ਲੈ ਕੇ ਆਇਆ। ਉਹਨੇ ਕਿਹਾ ਹੱਦ ਹੋ ਗਈ, ਸ਼ੀਸ਼ਾ ਉਹ ਵੀ ਪੁਰਾਣਾ ਜਿਹਾ, ਮੈਂ ਇਹਦਾ ਕੀ ਕਰਾਂਗਾ? ਕਹਿੰਦਾ ਸੱਚ ਏਵੇ ਤੇਰੇ ਵਰਗੇ ਉੱਚੀ ਪਦਵੀ 'ਤੇ ਬੈਠੇ ਹੋਏ ਲੋਕ ਲੋਕਾਂ ਨੂੰ ਵੇਖ ਵੇਖ ਕੇ ਫੈਸਲੇ ਸੁਣਾਉਂਦੇ ਨੇ, ਪਰ ਆਪਣਾ ਅੰਦਰ ਕਦੀ ਵੇਖਣ ਦਾ ਯਤਨ ਨਹੀਂ ਕਰਦੇ। ਮੈਂ ਸ਼ੀਸ਼ਾ ਤਾਂ ਲਿਆਇਆ ਵਾਂ ਤੈਨੂੰ ਆਪਣਾ ਆਪਾ ਵੇਖਣ ਦੀ ਜਾਚ ਆ ਜਾਏ, ਤੈਨੂੰ ਸਮਝ ਪੈ ਜਾਏ ਮੈਂ ਕੀ ਹਾਂ। ਮੇਰੇ ਗੁਰੂ ਨੇ ਬਾਣੀ 'ਚ ਕਿਹਾ, ਇਹ ਤਾਂ ਕਹਾਣੀ ਸੀ। ਕਹਿਣ ਲੱਗੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਖੇ। ਮੈਂ ਬੇਨਤੀ ਕਰਨ ਲੱਗਾ, ਜਦੋਂ ਕੋਈ ਅੰਦਰੋਂ ਧਿਆਨ ਤਰਕੇ ਬੈਠਦਾ ਹੈ, ਸ਼ਬਦ ਦਾ ਜਾਪ ਕਰਦਾ, ਬਾਣੀ ਨੂੰ ਸੁਰਤ ਨਾਲ ਪੜ੍ਹਦਾ, ਇੱਕ ਹੈ ਬੋਲ ਕੇ ਪੜ੍ਹਨੀ ਅਤੇ ਕਦੀ ਅੰਮ੍ਰਿਤ ਵੇਲੇ ਹੈ। ਹੋ ਸਕਦਾ ਆਪ 'ਚ ਬੜੇ ਬਖਸ਼ੀਆਂ ਹੋਈਆਂ ਰੂਹਾਂ ਬੈਠੀਆਂ ਹੋਣ, ਘਰਾਂ 'ਚ ਸੁਣਦੇ ਹੋਣ, ਮੈਂ ਤਾਂ ਕਥਾਵਾਚਕ ਹੋਣ ਦੇ ਨਾਤੇ ਬੋਲੀ ਜਾ ਰਿਹਾ, ਮੈਨੂੰ ਬਖਸ਼ ਜ਼ਰੂਰ ਦਿਆ ਜੇ। ਕਦੀ ਸੁਰਤ ਟਿਕਾ ਕੇ ਆਪਣੇ ਗੁਰੂ ਨੂੰ ਅੰਦਰੋਂ ਪਿਆਰ ਕਰਕੇ ਦੇਖੀ। ਕਬੀਰ ਸਾਹਿਬ ਨੇ ਕੀਤਾ, ਗੁਰ ਕੈ ਬਚਨ ਰਿਧਾ ਧਿਆਨ ਧਾਰੀ, ਉਹਨਾਂ ਦੇ ਨੇਤਰ ਵੀ ਬੰਦ ਹੋਏ, ਉਹ ਇਕਾਗਰ ਹੋ ਕੇ ਵੀ ਬੈਠੇ। ਤਿੰਨ ਸ਼ਲੋਕ ਮੈਂ ਕਹਿਣੇ ਨੇ, ਉਹ ਤਿੰਨ ਸ਼ਲੋਕਾਂ ਵਿੱਚ ਤਿੰਨ ਵੱਖ ਵੱਖ ਅਵਸਥਾਵਾਂ ਨੇ। ਪਹਿਲੇ ਸ਼ਲੋਕ ਵਿੱਚ ਨੇਤਰ ਬੰਦ ਨੇ, ਕਬੀਰ ਸਾਹਿਬ ਨੇਤਰ ਨਹੀਂ ਖੋਲ੍ਹਦੇ, ਸਿਰਫ ਬਾਣੀ ਦੀ ਰਚਨਾ ਵਿੱਚੋਂ ਮੈਂ ਅਰਜ਼ ਕਰ ਰਿਹਾ। ਅਤੇ ਕਿਸੇ ਪੁੱਛ ਲਿਆ ਕਿ ਤੁਸੀਂ ਅੱਖਾਂ ਕਿਉਂ ਨੀਵੀਆਂ ਪਾ ਲਈਆਂ? ਕਬੀਰ ਸਾਹਿਬ ਬੋਲੇ, ਕਹਿਣ ਲੱਗੇ ਜਦੋਂ ਘਰ ਪਰਾਹੁਣਾ ਆਇਆ ਹੋਵੇ ਅਤੇ ਉਦੋਂ ਬੰਦਾ ਬਾਜ਼ਾਰ ਵੀ ਜਾਣਾ ਬੰਦ ਕਰ ਦਿੰਦਾ, ਜੇ ਪੁੱਛੀਏ ਕਿਉਂ? ਕਹਿੰਦਾ ਘਰ ਪਰਾਹੁਣੇ ਆਏ ਸਨ, ਮੈਂ ਨਿਕਲ ਨਹੀਂ ਸਕਿਆ। ਕਹਿਣ ਲੱਗਾ ਮੈਂ ਮੇਰੇ ਖਿਰਦੇ ਦੀ ਸੇਜ ਉੱਤੇ ਮੇਰੇ ਪਿਆਰੇ ਪ੍ਰੀਤਮ ਜੀ ਆ ਗਏ ਅਤੇ ਮੈਂ ਅੱਖਾਂ ਤਾਂ ਖੋਲ੍ਹਾਂ ਜੇ ਘਰੋਂ ਬਾਹਰ ਨਿਕਲਣ ਤਾਂ। ਗੱਲ ਸਮਝੋ ਅਵਸਥਾ ਕੀ ਹੈ। ਕਹਿੰਦੇ ਨੇ ਅੰਦਰ ਸੱਜਣ ਆ ਗਿਆ, ਮੈਨੂੰ ਉਹਦੇ ਵੇਖਣ ਤੋਂ, ਉਹਨੂੰ ਦਰਸ਼ਨਾਂ ਤੋਂ ਵੇਲ ਮਿਲੇ ਅਤੇ ਮੈਂ ਅੱਖਾਂ ਖੋਲ੍ਹਾਂ। ਕਹਿੰਦੇ ਨੇ ਕੁਝ ਦਿਨਾਂ ਤੋਂ ਬਾਅਦ ਉਹੀ ਮਹਾਂਪੁਰਖ ਨੇਤਰ ਖੋਲ੍ਹ ਕੇ ਬਾਜ਼ਾਰ 'ਚ ਤੁਰੇ, ਲੋਕਾਂ ਨਾਲ ਹੱਸੇ ਖੇਡੇ ਅਤੇ ਪੁੱਛਣ ਵਾਲੇ ਪੁੱਛ ਲਿਆ, ਮੈਂ ਅਰਥ ਕਰ ਰਿਹਾ ਕਹਾਣੀ ਨਹੀਂ, ਸਿਰਫ ਇੱਕ ਅਲੰਕਾਰਕ ਰੂਪ ਲੈ ਕੇ ਕਿਸੇ ਪੁੱਛ ਲਿਆ ਕਿ ਕੀ ਉਹ ਸੱਜਣ ਹਿਰਦੇ 'ਚੋਂ ਚਲਾ ਗਿਆ? ਕਿੰਨੇ ਦਿਨ ਤੁਸੀਂ ਅੱਖਾਂ ਬੰਦ ਕੀਤੀਆਂ, ਹੁਣ ਖੁੱਲ੍ਹੀਆਂ, ਬਿਟ ਬਿਟ ਸਭ ਨੂੰ ਦੇਖਦੇ ਹੋ? ਕਹਿਣ ਲੱਗੇ, ਨਹੀਂ, ਉਹ ਜਿਹੜਾ ਸੱਜਣ ਅੰਦਰ ਆਇਆ ਸੀ ਉਹਦੇ ਧਿਆਨ ਦੀ ਪਰਪੱਕਤਾ ਇੰਨੀ ਹੋ ਗਈ। ਕਹਿਣ ਲੱਗਾ, ਹੁਣ ਅੱਖਾਂ ਖੋਲ੍ਹ ਕੇ ਬਾਹਰ ਦੇਖ, ਜਿਹੜਾ ਮੈਂ ਤੇਰੇ ਅੰਦਰ ਬੈਠਾ, ਮੈਂ ਸਾਰਿਆਂ ਅੰਦਰ ਬੈਠਾ ਹੋਇਆ। ਦੇਖੋ ਧਿਆਨ ਕੀ ਹੈ, ਸਭ ਹੀ ਦੇਖਿਆ। ਅਤੇ ਤੀਸਰੀ ਅਵਸਥਾ ਇੱਥੇ ਆ ਗਈ, ਇੱਕ ਸੱਤ ਸੰਗੀ ਨੂੰ ਕਹਿਣ ਲੱਗੇ, ਸੁਣ ਭੈਣੇ, ਲੋਕ ਕਹਿੰਦੇ ਨੇ ਸਰੀਰ ਵਿੱਚ ਜੀਓ ਰਹਿੰਦਾ ਹੈ, ਅਤੇ ਕਹਿੰਦਾ ਮੈਂ ਕਹਿੰਦਾ ਮੇਰੇ ਜੀਓ ਵਿੱਚ ਪੀਓ ਰਹਿੰਦਾ ਹੈ। ਹੁਣ ਸਮਝ ਨਹੀਂ ਅੰਦਰ ਜੀ ਹੈ ਕਿ ਪੀਖ ਹੈ। ਸ਼ਲੋਕ ਮੈਂ ਪੜ੍ਹ ਦਿੰਦਾ ਕਿ ਨੀਚੇ ਲੋਇਨ ਕਰ ਰਹੂੰ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਨੀਚੇ ਲੋਇਨ ਕਰ ਰਹੂੰ, ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੋ ਕਿਸੂ ਲਖਾਵੂ ਨਾਖੇ। ਦੂਸਰਾ ਬਚਨ ਹੈ, ਆਠ ਜਾਮ 64 ਗਰੀ, ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੂੰ, ਸਭ ਘੱਟ ਦੇਖੂੰ ਪੀਓ। ਪਹਿਲੀ ਤੋਂ ਕਿ ਨੀਚੇ ਲੋਇਨ ਕਰ ਰਹੂੰ, ਅਤੇ ਅਗਲਾ ਸ਼ਲੋਕ ਹੈ, ਨੀਚੇ ਲੋਇਨ ਕਿਉਂ ਕਰੂੰ, ਸਭ ਘੱਟ ਦੇਖੂੰ ਪੀਓ। ਤੀਸਰਾ ਬਚਨ ਹੈ, ਸੁਣ ਸਖੀ, ਪੀ ਮੈਂ ਜੀ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕੇ ਪੀਓ। ਪਤਾ ਨਹੀਂ ਅੰਦਰ ਜੀਓ ਰਹਿੰਦਾ ਹੈ ਕਿ ਪੀਓ। ਮੈਂ ਬੇਨਤੀ ਕਰਾਂਗਾ ਸ਼ਬਦ ਦਾ ਆਸਰਾ ਲੈ ਕੇ, ਜਿਹੜਾ ਹਿਰਦੇ ਦੇ ਧਿਆਨ 'ਚ ਬਹੇਗਾ ਫਿਰ ਉਹਦੀ ਰਸਨਾ ਕੀ ਬੋਲੇਗੀ, ਇਹਨੂੰ ਹਜ਼ੂਰ ਅੱਗੇ ਬਖਸ਼ਿਸ਼ ਕਰਦੇ ਹਨ।
ਰਸਨਾ ਜਾਪ ਜਪੋ ਬਨਵਾਰੀ,
ਰਸਨਾ ਜਾਪ ਜਪੋ ਬਨਵਾਰੀ। ਬਨਵਾਰੀ ਇਹ ਸੰਸਾਰ ਦਾ ਮਾਲਕ ਵਾਹਿਗੁਰੂ, ਆਪਣੀ ਰਸਨਾ ਨਾਲ ਉਹਦਾ ਮੈਂ ਜਾਪ ਜਪਾਂ ਜਪਦਾ ਹਾਂ, ਕਿਦਾਂ ਜਿਹਦਾ ਧਿਆਨ ਟਿਕਾਈ ਬੈਠਾ। ਇੱਥੇ ਅਰਜ਼ ਕਰਦੇ ਨਾ ਹੋਰ, ਦੇਖੋ ਆਹ ਹੀ ਜੇ ਇੱਕ ਟੁਕੜਾ ਜੀਵ ਦਾ, ਇਹਨੂੰ ਸਾਂਭ ਲਓਗੇ ਬੜਾ ਵੱਡਾ ਮਿੱਤਰ ਬਣ ਜਾਏਗਾ, ਨਾ ਸਾਂਭੋਗੇ ਤਾਂ ਬਿਮਾਰੀਆਂ ਅਤੇ ਕਲੇਸ਼ਾਂ ਨੂੰ ਜਨਮ ਦੇਵੇਗਾ। ਦਾਸ ਨੇ ਇੱਕ ਵਾਰ ਕਥਾ ਕਰਦਿਆਂ ਅਰਜ਼ ਕੀਤੀ ਸੀ ਕਿ ਇਹ ਕਾਬੂ ਆ ਜਾਏ ਨਾ, ਅੱਧੀ ਬਿਮਾਰੀ ਮੁੱਕ ਜਾਣੀ ਹੈ ਅਤੇ ਅੱਧੀ ਘਰ ਦੀ ਲੜਾਈ ਮੁੱਕ ਜਾਏਗੀ। ਘਰ ਦੀ ਲੜਾਈ ਤਾਂ ਪੂਰੀ ਲੱਗ ਜੂ ਸਿਰੇ, ਬਿਮਾਰੀ ਅੱਧੀ ਜ਼ਰੂਰ ਮੁੱਕ ਜੂ। ਜੇ ਜੀਵ ਬੋਲਣ 'ਤੇ ਕੰਟਰੋਲ ਹੋ ਜਾਏ ਤਾਂ ਘਰ ਦਾ ਕਲੇਸ਼ ਮੁੱਕ ਜਾਏਗਾ, ਜੇ ਖਾਣ 'ਤੇ ਕੰਟਰੋਲ ਹੋ ਜਾਏ ਤਾਂ ਸਰੀਰ ਦੀ ਬਿਮਾਰੀ ਮੁੱਕ ਜਾਏਗੀ, ਅਤੇ ਜੇ ਨਾਮ ਜਪਣ ਦੀ ਜਾਂਚ ਆ ਜਾਏ ਤਾਂ ਇਹ ਜੀਵ ਪਰਮਾਤਮਾ ਨਾਲ ਜੋੜਦਾ ਹੈ। ਰਸਨਾ ਜਪੀਏ ਏਕ ਨਾਮ, ਰਸਨਾ ਜਾਪ ਜਪੂ ਬਨਵਾਰੀ, ਰਸਨਾ ਜਪੀਏ ਏਕ ਨਾਮ, ਇਆਂ ਸੁਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ। ਆਗੈ ਜੀ ਕੈ ਸੰਗ ਕਾਮ, ਅੱਗੇ ਤੱਕ ਸਾਥ ਦੇਵੇਗਾ ਜਪਿਆ ਹੋਇਆ। ਕੱਟੀਏ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ, ਰਸਨਾ ਨਾਮ ਜਪੋ ਤਬ ਮਥੀਐ, ਰਸਨਾ ਜਾਪ ਜਪੂ ਬਨਵਾਰੀ। ਕਹਿੰਦੇ ਰਸਨਾ ਨੂੰ ਬਣਾ ਮਧਾਣੀ, ਜਿਵੇਂ ਬਧਾਣੀ ਦੇ ਫੁੱਲ ਨਾਲ ਬੀਬੀਆਂ ਦੁੱਧ ਰਿੜਕ ਕੇ ਦਹੀਂ ਰਿੜਕ ਕੇ ਮੱਖਣ ਕੱਢ ਲੈਂਦੀਆਂ ਨੇ, ਤੂੰ ਜਾਪ ਕਰ ਗੁਰੂ ਦਾ ਜ਼ਬਾਨ ਤੋਂ, ਅਤੇ ਜਪ ਜਪਦਿਆਂ ਇੱਕ ਦਿਨ ਤੇਰੇ ਸਰੀਰ ਵਿੱਚੋਂ ਅੰਮ੍ਰਿਤ ਪ੍ਰਗਟ ਹੋ ਜਾਏਗਾ। ਰਸਨਾ ਜਾਪ ਜਪੂ ਬਨਵਾਰੀ, ਰਸਨਾ ਨਾਮ ਜਪੋ ਤਾਂ ਮਥੀਐ, ਇਨ ਬਿਦ ਅੰਮ੍ਰਿਤ ਪਾਓ। ਹਜ਼ੂਰ ਕਹਿੰਦੇ ਨੇ ਭਾਈ ਕਿ ਦੇਖੋ ਗੁਰੂ ਦੇ ਬਚਨਾਂ ਨਾਲ ਖਿਰਦੇ 'ਚ ਧਿਆਨ ਧਰਿਆ ਸ਼ਬਦ ਰਾਹੀਂ। ਅਗਲਾ ਬਚਨ ਕਿ ਰਸਨਾ ਤੋਂ ਜਗਤ ਦੇ ਮਾਲਕ ਦਾ ਜਾਪ ਕੀਤਾ ਹੈ,
ਸਫਲ ਮੂਰਤ ਦਰਸ਼ਨ ਬਲਿਹਾਰੀ।
ਸਫਲ ਮੂਰਤ, ਸਫਲ ਦਾ ਅਰਥ ਹੈ ਜਿਹਨੂੰ ਦੇਖਿਆ ਕਦੀ ਨਿਫਲਤਾ ਮਿਲਦੀ ਨਹੀਂ। ਮੂਰਤ ਦਾ ਅਰਥ ਵਜੂਦ, ਸਤਿਗੁਰੂ ਦਾ ਸਵਰੂਪ, ਸਤਿਗੁਰੂ ਦੀ ਤਸਵੀਰ ਕਿਹੜੀ, ਜਿਹਨੂੰ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟਿਆ ਹੈ। ਹਜ਼ੂਰ ਕਹਿੰਦੇ ਨੇ ਆਪਣੇ ਸਤਿਗੁਰੂ ਦੇ ਸਵਰੂਪ ਤੋਂ ਮੈਂ ਬਲਿਹਾਰ ਜਾਂਦਾ, ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਹਾਂ।
ਚਰਣ ਕਮਲ ਮਨ ਪ੍ਰਾਣ ਆਧਾਰੀ,
ਆਪਣੇ ਸਤਿਗੁਰੂ ਦੇ ਕਮਲ ਵਰਗੇ ਸੋਹਣੇ ਚਰਨ, ਉਹਨਾਂ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲਿਆ। ਅਸਲ 'ਚ ਚਰਨਾਂ ਦੀ ਵਿਆਖਿਆ ਵੀ ਮਹਾਰਾਜ ਜੀ ਨੇ ਬਾਣੀ 'ਚ ਕੀਤੀ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਦਾ ਸ਼ਬਦ ਜਿਵੇਂ ਪੜ੍ਹਿਆ ਸੀ, ਗੁਰ ਕੇ ਬਚਨ ਗੁਰ ਕਾ ਬਚਨ ਬਚੈ ਜੀ ਨਾਲੇ, ਇਸੇ ਤਰ੍ਹਾਂ ਗੁਰੂ ਜੀ ਨੇ ਚਰਨਾਂ ਬਾਰੇ ਕਿਹਾ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਹਜ਼ੂਰ ਕਹਿੰਦੇ ਨੇ ਗੁਰੂ ਦੇ ਕਮਲ ਵਰਗੇ ਜਿਹੜੇ ਸੋਹਣੇ ਚਰਨ ਨੇ ਉਹਨਾਂ ਨੂੰ ਅਸੀਂ ਆਪਣੇ ਮਨ ਤਨ ਵਿੱਚ ਆਪਣੇ ਪ੍ਰਾਣ ਵਿੱਚ ਆਧਾਰ ਬਣਾਇਆ ਹੈ।
ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ।
ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ ਜਨਮ ਤੇ ਮਰਨ ਦੋਖੇ, ਜਦੋਂ ਕੋਈ ਸਾਧ ਸੰਗਤ ਵਿੱਚ ਆ ਜਾਂਦਾ ਉਹਦੇ ਜਨਮ ਮਰਨ ਦਾ ਦੁੱਖ ਖਤਮ ਹੋ ਜਾਂਦਾ। ਇੱਥੇ ਬਚਨ ਇਹ ਅਰਥ ਇਹ ਕਰਾਂਗੇ ਕਿ ਸਾਧ ਸੰਗਤ ਵਿੱਚ ਮਿਲ ਕੇ ਅਸੀਂ ਆਪਣੇ ਜਨਮ ਮਰਨ ਨੂੰ ਨਿਵਾਰ ਦਿੱਤਾ ਹੈ, ਜਨਮ ਤੇ ਮਰਨ ਦਾ ਦੁੱਖ ਕੱਟ ਗਿਆ ਹੈ।
ਅੰਮ੍ਰਿਤ ਕਥਾ ਸੁਣ ਕਰਨੇ ਆਧਾਰੀ।
ਸੰਗਤ ਵਿੱਚ ਆ ਕੇ ਅੰਮ੍ਰਿਤ ਕਥਾ ਸੁਣ, ਆਤਮਕ ਜੀਵਨ ਦੇਣ ਵਾਲੀ ਪਰਮਾਤਮਾ ਦੀ ਕਥਾ, ਆਤਮਕ ਜੀਵਨ ਦੇਣ ਵਾਲੀ ਪਰਮੇਸ਼ਵਰ ਦੀ ਬਾਣੀ ਜਦੋਂ ਨੂੰ ਸੁਣਿਆ, ਕਰਨ ਆਧਾਰੀ ਸਾਰੇ ਕੰਨਾਂ ਦਾ ਆਧਾਰ ਬਣ ਗਏ, ਸਾਡੇ ਪ੍ਰਾਣਾਂ ਦਾ ਆਧਾਰ ਬਣ ਗਈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਇੱਕ ਸੰਗਤ ਵੀ ਜਿਹੜਾ ਆਏਗਾ ਜਨਮ ਮਰਨ ਕੱਟਿਆ ਜਾਏਗਾ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਨਾ ਕਿ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ, ਜਨਮ ਮਰਨ ਕੱਟਿਆ ਜਾਏਗਾ। ਬਹੁਰ ਹਮ ਕਾਹੇ ਆਵਾਂਗੇ, ਕਿਉਂ ਆਵਾਂਗੇ ਵਾਪਿਸ, ਜਿਹੜਾ ਸੰਗਤ ਵਿੱਚ ਆ ਟਿਕਦਾ ਹੈ। ਅਗਲਾ ਬਚਨ ਮਹਾਰਾਜ ਜੀ ਨੇ ਕੀਤਾ, ਸੰਗਤ ਵਿੱਚ ਅੰਮ੍ਰਿਤ ਕਥਾ, ਗੁਰੂ ਦੇ ਸ਼ਬਦ ਦੀ ਵਿਚਾਰ। ਅਤੇ ਇੱਥੇ ਕਰਜ਼ ਕਰਾਂ, ਕਥਾ ਵਿਚਾਰ ਬਹੁਤ ਉੱਤਮ ਹੈ, ਪਰ ਵਿਚਾਰ ਤੋਂ ਉੱਤਮ ਉਹਦਾ ਆਚਾਰ ਹੈ। ਕਥਾ ਸੁਣੀ ਕੰਨਾਂ ਦਾ ਆਧਾਰ ਬਣਿਆ ਹੈ।
ਕਾਮ ਕ੍ਰੋਧ ਲੋਭ ਮੋਹ ਤਜਾਰੀ।
ਜਿਹਨੂੰ ਅੰਮ੍ਰਿਤ ਕਥਾ ਸੁਣਨ ਦੀ ਜਾਂਚ ਆ ਜਾਏ, ਸੰਗਤ ਵਿੱਚ ਬਹਿਣ ਦੀ ਜਾਂਚ ਆ ਗਈ, ਸੰਗਤ ਵਿੱਚ ਗੁਣ ਗ੍ਰਹਿਣ ਕਰਨ ਦੀ ਜਾਂਚ ਆ ਗਈ, ਉਹਦੇ ਕਾਮ ਕ੍ਰੋਧ ਲੋਭ ਮੋਹ ਸਭ ਕੁਝ ਉਹ ਤਜ ਜਾਂਦੇ ਹਨ।
ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ।
ਫਿਰ ਸੰਗਤ ਵਿੱਚ ਤਿੰਨ ਚੀਜ਼ਾਂ, ਇੱਕ ਨਾਮ, ਦੂਜਾ ਦਾਨ, ਤੀਜਾ ਇਸ਼ਨਾਨ, ਦ੍ਰਿੜ ਕਰ ਲਿਆ। ਸੁਚਾਰੀ ਦਾ ਅਰਥ ਹੈ ਚੰਗਾ ਚਾਲ ਚੱਲਣ, ਚੰਗਾ ਇਖਲਾਕ। ਨਾਮ ਪਰਮਾਤਮਾ ਦਾ, ਦਾਨ ਜਪਣ ਤੋਂ ਬਾਅਦ ਹੋਰਨਾਂ ਨੂੰ ਕੀਤਾ, ਅਤੇ ਇਸ਼ਨਾਨ ਜਿੱਥੇ ਤਨ ਦਾ ਕੀਤਾ ਉੱਥੇ ਪ੍ਰਭੂ ਦੇ ਨਾਮ ਵਿੱਚ ਆਪਣੇ ਮਨ ਨੂੰ, ਆਪਣੇ ਅੰਦਰ ਦਾ ਇਸ਼ਨਾਨ ਦ੍ਰਿੜ ਕੀਤਾ ਹੈ।
ਕਹੋ ਨਾਨਕ ਇਹੋ ਤਤ ਵਿਚਾਰੀ।
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਭਲੇ ਬੰਦਿਆ, ਤੂੰ ਜਣੇ ਖਣੇ ਤੋਂ ਪੁੱਛ ਨਾ, ਅਸੀਂ ਤੈਨੂੰ ਅੱਜ ਤੱਤ ਦੀ ਗੱਲ ਦੱਸਣੀ। ਇਹ ਗੁਰੂ ਅਰਜਨ ਸਾਹਿਬ ਸਾਨੂੰ ਦੱਸਣ ਲੱਗੇ, ਕਹਿੰਦੇ ਨੇ ਤੱਤ ਦੀ ਗੱਲ ਇਹ ਹੀ, ਅਤੇ ਅਸੀਂ ਮੰਥਨ ਕਰ ਕਰਕੇ ਵਿਚਾਰ ਵਿਚਾਰ ਕੇ ਇਸ ਰਿਜ਼ਲਟ 'ਤੇ, ਇਸ ਨਤੀਜੇ 'ਤੇ, ਇਸ ਤੱਤ 'ਤੇ ਪਹੁੰਚੇ ਹਾਂ।
ਰਾਮ ਨਾਮ ਜਪ ਪਾਰ ਉਤਾਰੀ।
ਬਸ ਤੱਤ ਦੀ ਗੱਲ ਇੱਕੋ ਵੇ ਕਿ ਰਾਮ ਨਾਮ ਜਪ ਪਾਰ ਉਤਾਰੀ। ਜੇ ਇਸ ਭਵ ਸਾਗਰ ਤੋਂ ਪਾਰ ਹੋਣਾ ਅਤੇ ਪਰਮਾਤਮਾ ਦੇ ਨਾਮ ਨਾਲ ਜੁੜ ਜਾ, ਇਦੂ ਵੱਡਾ ਤੱਤ ਕੋਈ ਨਹੀਂ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੁੱਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ। ਜੇ ਭਵ ਸਾਗਰ ਤੋਂ ਤਰਨਾ ਹੈ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹਾ ਆਧਾਰ। ਨਾਮ ਕੀ ਸਾਡੀ ਜ਼ਿੰਦਗੀ ਦਾ ਆਸਰਾ ਹੈ। ਅੱਜ ਸਿਰਫ ਇੰਨੀ ਕੁ ਬੇਨਤੀ ਕੀਤੀ ਹੈ ਜ਼ਿਆਦਾ ਵਿਸਤਾਰ 'ਚ ਕਿ ਗੁਰੂ ਬਾਣੀ ਗੁਰੂ ਬਚਨ ਹੈ, ਗੁਰੂ ਸ਼ਬਦ ਗੁਰੂ ਬਚਨ ਹੈ। ਇਹ ਅੱਖਰਾਂ ਵਿੱਚ ਜਿਹੜਾ ਗੁਰੂ ਜੀ ਨੇ ਰੂਹਾਨੀ ਗਿਆਨ ਦਿੱਤਾ ਹੈ ਇਹਨੂੰ ਰੋਜ਼ ਜਪੀਏ। ਜੇ ਟੁੱਟੇ ਹੋਏ ਭਾਂਡੇ ਵਿੱਚੋਂ ਮੱਖਣ ਦੀ ਥੰਧਿਆਈ ਨਹੀਂ ਮਰਦੀ ਤਾਂ ਪਿਆਰਿਆ ਤੇਰਾ ਰੋਜ਼ ਬਾਣੀ ਪੜ੍ਹੇਗਾ, ਮਰਨ ਤੋਂ ਬਾਅਦ ਇਸ ਬਾਣੀ ਦੀ ਕਿਰਪਾ ਨਹੀਂ ਖਤਮ ਹੋਵੇਗੀ। ਸਤਿਗੁਰੂ ਕਿਰਪਾ ਕਰੇ, ਆਓ ਖੋਈਆਂ ਮੇਰੀਆਂ ਬੇਅੰਤ ਭੁੱਲਾਂ ਮੇਰ ਕਰਕੇ ਮੈਨੂੰ ਬਖਸ਼ ਦਿਆ ਜੇ। ਆਓ ਅੰਤਲੀਆਂ ਤੁਕਾਂ ਸਰਵਣ ਕਰੋ ਜੀ।
ਕਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।